दंडौत बंधन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे सी। इतिहास दे विच प्रसंग चल रहा है राजे मेदनी प्रकाश दा। प्रसंग इथों तक पहुंचा है कि राजे मेदनी प्रकाश दा एक दूत राजे दी चिट्ठी नूं लै के आनंदपुर नगरी दे विच पहुंचा है। कवि संतोख सिंह जी दस रहे सन के आनंदपुर दी आनंदमई रौनक नूं आण के दूत ने देखिया। कल इथों तक कथा पहुंची सी, अज इथों अगे मैं प्रारंभ करदा। कर डेरा सुध पहुंचाई सुन नंद चांद अगवाई। कवि संतोख सिंह जी लिखते ने कि दूत ने डेरा लाया है ते अपने आउण दी खबर पहुंचाई है। जो सतगुरां दा दीवान नंद चंद सी उन्ने फिर सतगुरां नूं अगे जाके उस दूत दी आउण दी खबर दित्ती। सब कलगी तरसों पाखी निपनाहन को अभिलाखी। दीवान नंद चंद ने सतगुरु सच्चे पातशाह जी दे चरणा दे विच जाके अर्ज कीती है कि सच्चे पातशाह नाहन दा जेड़ा राजा है वो तुहाडे दर्शना दा खासवंद है। तिन पठियो वकील सोयायो तब सिरी मुख बच फुर मायो। दीवान नंद चंद ने आख्या कि सच्चे पातशाह राजे ने अपने दूत नूं भेजा है जेड़ा के चल के इथे आया है। उस वेले फिर सतगुरु सच्चे पातशाह जी ने अपने मुख तो इस तरह फरमाया। चाहे अपनो बाक सुनायो गण रिश्त देह पहुंचायो। सतगुरु गोविंद सिंह जी दीवान नंद चंद नूं कहिंदे ने कि कल नूं ओहदे नाल मिलाप करांगे, अज तुसीं उस दे खाण दे वास्ते रस पाणी पहुंचा दिओ। सब सवा लगा जब काली तब निकट आण दर हाली। सतगुरु गोविंद सिंह जी दीवान नंद चंद नूं कहिंदे ने कि जदों साडी वड्डी कल सभा लगेगी उस वेले ओनू तू छेती ही बुला के लै आवी ते कल नूं राजे दे दूत दे नाल असीं मिलाप करांगे। सुनिया इस गुरु दीवान पहुंचाए खान गन पान। कवि जी लिखदे ने कि दीवान नंद चंद ने सतगुरां दे वचन नूं मन्निया ते सतगुरां दे हुक्म दे अनुसार उसने दूत दे खाण दे वास्ते ते पीण दे वास्ते चीजां नूं भेजिया। सब विद की सुध तेहलीनी पुन रात बितावन कीनी। दूत दी हर एक प्रकार दी खबर सुरत नूं लिया गया है, फिर रात होई ते रात बतीत होई। नर सगरे सौ चशनाने ਮੁਖ ਗੁਰ ਗੁਰ ਜਾਪ ਬਖਾਨੇ। ਅੰਮ੍ਰਿਤ ਵੇਲੇ ਸਾਰੇ ਦੇ ਸਾਰੇ ਸਤਿਗੁਰਾਂ ਦੇ ਸੇਵਕ ਉੱਠੇ ਨੇ, ਜਿਨ੍ਹਾਂ ਨੇ ਇਸ਼ਨਾਨ ਪਾਣੀ ਕੀਤਾ ਹੈ ਤੇ ਫਿਰ ਮੁਖ ਦੇ ਨਾਲ ਗੁਰੂ ਜੀ ਦਾ ਦਿੱਤਾ ਹੋਇਆ ਗੁਰਮੰਤਰ ਜਪਣਾ ਸ਼ੁਰੂ ਕੀਤਾ। ਵੱਡ ਸ਼ਬਦ ਸ਼ਬਦ ਕੋ ਗਾਵੇ, ਗਣ ਬਾਦਤ ਸੰਗ ਬਜਾਵੇ। ਕਵੀ ਜੀ ਲਿਖਦੇ ਨੇ ਕਿ ਵੱਡੀ ਧੁਨੀ ਦੇ ਨਾਲ, ਵੱਡੀ ਆਵਾਜ਼ ਦੇ ਨਾਲ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਹੋ ਰਿਹਾ। ਜਿਸ ਗੁਰਬਾਣੀ ਦੇ ਕੀਰਤਨ ਦੇ ਵਿੱਚ ਬਹੁਤੇ ਤਰ੍ਹਾਂ ਦੇ ਸਾਜ ਵੱਜ ਰਹੇ ਨੇ। ਧੁਨ ਨੌਬਤ ਜਨ ਘਟ ਗਾਜਾ, ਰਣਜੀਤ ਨਗਾਰਾ ਬਾਜਾ। ਕਵੀ ਜੀ ਲਿਖਦੇ ਨੇ ਕਿ ਜਦੋਂ ਥੋੜਾ ਦਿਨ ਦਾ ਚੜਾਅ ਹੋਇਆ ਤੇ ਫਿਰ ਬਹੁਤ ਉੱਚੀ ਧੁਨੀ ਦੇ ਨਾਲ ਰਣਜੀਤ ਨਗਾਰੇ ਨੂੰ ਖੜਕਾਇਆ ਹੈ। ਕਵੀ ਜੀ ਲਿਖਦੇ ਨੇ ਕਿ ਰਣਜੀਤ ਨਗਾਰਾ ਇਸ ਤਰ੍ਹਾਂ ਖੜਕਿਆ ਹੈ ਕਿ ਜਿਵੇਂ ਬੱਦਲ ਗੱਜਦਾ ਹੋਵੇ। ਦਿਨ ਘਰੀ ਚਾਰ ਜਬ ਆਇਓ, ਸ੍ਰੀ ਮੁਖ ਤੇ ਹੁਕਮ ਸੁਣਾਇਓ। ਜਦੋਂ ਚਾਰ ਘੜੀਆਂ ਦਿਨ ਚੜ ਗਿਆ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਸ਼ੁਭ ਸਭਾ ਥਾਨ ਸੁਧਰਾਵੋ, ਰਚ ਸੁੰਦਰ ਫਰਸ਼ ਉਧਾਰੋ। ਸਤਿਗੁਰਾਂ ਨੇ ਸੇਵਕਾਂ ਨੂੰ ਹੁਕਮ ਕੀਤਾ ਕਿ ਚੰਗੀ ਜਗ੍ਹਾ ਨੂੰ ਸੁਧਾਰਿਆ ਜਾਵੇ, ਜਿਹਦੇ ਉੱਤੇ ਸੁੰਦਰ ਵਿਛਾਈਆਂ ਕੀਤੀਆਂ ਜਾਣ। ਸਭਿਹਨ ਕੋ ਸੁਧ ਕਰ ਦੀਜੈ, ਪਤ ਨਾਹਣ ਦੂਤ ਬੁਲੀਜੈ। ਸਾਰਿਆਂ ਨੂੰ ਖਬਰ ਭੇਜ ਦਿੱਤੀ ਜਾਵੇ ਕਿ ਸਭਾ ਦੇ ਵਿੱਚ ਪਹੁੰਚਣ। ਇਸ ਤੋਂ ਇਲਾਵਾ ਜਿਹੜਾ ਨਾਹਣ ਰਾਜੇ ਦਾ ਦੂਤ ਆਇਆ ਹੋਇਆ ਉਹਨੂੰ ਵੀ ਬੁਲਾਇਆ ਜਾਵੇ। ਸੁਣ ਨੰਦ ਚੰਦ ਤਤਕਾਲ, ਸਭ ਕਾਰਜ ਕੀਨ ਉਤਾਲਾ। ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਨੰਦ ਚੰਦ ਨੇ ਤਤਕਾਲ ਹੀ ਬੜੀ ਸ਼ੀਘਰਤਾ ਦੇ ਨਾਲ ਸਾਰਿਆਂ ਕੰਮਾਂ ਨੂੰ ਨੇਪਰੇ ਚਾੜਿਆ। ਤਬ ਕਲਗੀ ਧਰ ਚਲ ਆਏ, ਸਿੰਘਾਸਣ ਬੈਠ ਸੁਹਾਏ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਸਭਾ ਦੇ ਵਿੱਚ ਚੱਲ ਕੇ ਪਹੁੰਚੇ ਨੇ, ਆਪਣੇ ਆਸਣ ਦੇ ਉੱਤੇ, ਸਿੰਘਾਸਣ ਦੇ ਉੱਤੇ ਆਣ ਕੇ ਬੈਠੇ, ਜਿਹੜੇ ਕਿ ਬਹੁਤ ਹੀ ਜ਼ਿਆਦਾ ਸੋਭਾ ਪਾ ਰਹੇ ਨੇ। ਗਣ ਥੇਰੇ ਮਸੰਦ ਬਿਲੰਦਨ, ਤਾਰੇ ਆਯਦ ਜੋਦਾ ਬ੍ਰਿੰਦਨ। ਬਹੁਤੇ ਸਾਰੇ ਵੱਡੇ ਵੱਡੇ ਮਸੰਦ ਵੀ ਉੱਥੇ ਆਣ ਕੇ ਰੁਕੇ ਨੇ, ਬਹੁਤ ਸਾਰੇ ਹਥਿਆਰਧਾਰੀ ਸੂਰਮੇ ਵੀ ਸਭਾ ਦੇ ਵਿੱਚ ਪਹੁੰਚੇ। ਨਿਪਨਾਹਣ ਦੂਤ ਹਕਾਰਾ, ਚਲ ਆਇਓ ਸਭਾ ਮਜਾਰਾ। ਉਸ ਦੂਤ ਨੂੰ ਵੀ ਫਿਰ ਸਭਾ ਦੇ ਵਿੱਚ ਬੁਲਾਇਆ ਗਿਆ ਹੈ, ਸਤਿਗੁਰਾਂ ਦੇ ਆਉਣੇ ਨੂੰ ਸੁਣ ਕੇ ਉਹ ਵੀ ਪਹੁੰਚੇ। ਕਰ ਬੰਧਨ ਬਾਰੰਬਾਰੀ, ਲੈ ਆਇਸ ਬੈਠ ਉਚਾਰੀ। ਬਾਰ ਬਾਰ ਦੂਤ ਨੇ ਝੁਕ ਝੁਕ ਕੇ ਸਤਿਗੁਰਾਂ ਦੇ ਵੱਲ ਨਮਸਕਾਰਾਂ ਕੀਤੀਆਂ ਨੇ, ਫਿਰ ਸਤਿਗੁਰਾਂ ਦੀ ਆਗਿਆ ਨੂੰ ਲੈ ਕੇ ਬੈਠ ਗਿਆ ਤੇ ਫਿਰ ਉਸ ਦੂਤ ਨੇ ਅਰਜ ਕਰਨੀ ਸ਼ੁਰੂ ਕੀਤੀ। ਕਰ ਜੋਰੇ ਨਮਰ ਨਿਰਿੰਦਾ, ਕੀਆ ਬੰਧਨ ਪਦ ਅਰ ਬਿੰਦਾ। ਦੂਤ ਕਹਿੰਦਾ ਕਿ ਸੱਚੇ ਪਾਤਸ਼ਾਹ, ਮੈਂ ਆਪਣੇ ਰਾਜੇ ਦੇ ਵੱਲੋਂ ਤੁਹਾਡੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ ਹਾਂ। ਸੁਣ ਰਾਵਰ ਕੋ ਜਸ ਪਾਰੀ, ਔਰ ਦੀਰਘ ਆਨੰਦ ਤਾਰੀ। ਕਹਿੰਦਾ ਸੱਚੇ ਪਾਤਸ਼ਾਹ, ਸਾਡੇ ਰਾਜੇ ਨੇ ਤੁਹਾਡੇ ਬਹੁਤੇ ਵੱਡੇ ਜਸ ਨੂੰ ਸੁਣਿਆ ਤੇ ਉਸ ਨੇ ਆਪਣੇ ਮਨ ਦੇ ਵਿੱਚ ਤੁਹਾਡੇ ਪ੍ਰਤੀ ਬਹੁਤੇ ਹੀ ਜ਼ਿਆਦਾ ਆਨੰਦ ਨੂੰ ਧਾਰਨ ਕੀਤਾ ਹੋਇਆ। ਜਿਹ ਲਗੀ ਦਰਸ ਕੀ ਪਿਆਸਾ, ਮੋਹਿ ਭੇਜਿਓ ਰਾਵਰ ਪਾਸਾ। ਦੂਤ ਕਹਿੰਦਾ ਕਿ ਸਾਡੇ ਰਾਜੇ ਮੇਦਨੀ ਪ੍ਰਕਾਸ਼ ਦੇ ਮਨ ਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਹੈ, ਇਸ ਕਰਕੇ ਉਹਨੇ ਮੈਨੂੰ ਤੁਹਾਡੇ ਚਰਨਾਂ ਦੇ ਵਿੱਚ ਭੇਜਿਆ। ਇਮ ਕਹਿ ਆਗੇ ਤਰ ਪਾਤੀ, ਪ੍ਰਭ ਸੁਣੋ ਲਿਖੀ ਜਿਸ ਭਾਂਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਅਰਜ਼ਾ ਕਰਨ ਤੋਂ ਬਾਅਦ ਫੇਰ ਉਸ ਦੂਤ ਨੇ ਸਤਿਗੁਰਾਂ ਦੇ ਚਰਨਾਂ ਦੇ ਅੱਗੇ ਰਾਜੇ ਦੀ ਲਿਖੀ ਹੋਈ ਚਿੱਠੀ ਰੱਖ ਦਿੱਤੀ ਹੈ। ਕਹਿੰਦਾ ਪ੍ਰਭੂ ਸੁਣੋ ਲਿਖੀ ਜਿਸ ਭਾਂਤੀ, ਸੱਚੇ ਪਾਤਸ਼ਾਹ ਮੈਂ ਹੋਰ ਬਹੁਤਾ ਜਿਆਦਾ ਕੀ ਕਹਿਣਾ ਹੈ। ਤੁਸੀਂ ਚਿੱਠੀ ਨੂੰ ਖੋਲ ਕੇ ਪੜਵਾਓ ਤੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਰਾਜੇ ਨੇ ਕੀ ਕੁਝ ਲਿਖਿਆ। ਸੁਣ ਸਤਿਗੁਰ ਨੇ ਪਠਵਾਈ ਸਭ ਸਭਾ ਸੁਣਤ ਚਿਤ ਚਾਈ। ਸੁਣ ਕੇ ਸਤਿਗੁਰਾਂ ਨੇ ਇੱਕ ਸਿੱਖ ਨੂੰ ਹੁਕਮ ਕੀਤਾ ਕਿ ਚਿੱਠੀ ਨੂੰ ਖੋਲ ਕੇ ਪੜ। ਸਭ ਸਭਾ ਸੁਣਤ ਚਿਤ ਲਾਈ। ਸੇਵਕ ਬਚਨ ਨੂੰ ਮੰਨ ਕੇ ਚਿੱਠੀ ਨੂੰ ਪੜਨ ਲੱਗਾ ਹੈ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਸਾਰੀ ਸਭਾ ਬੜੇ ਚਿੱਤ ਦੇ ਚਾਅ ਦੇ ਨਾਲ ਚਿੱਠੀ ਨੂੰ ਸੁਣਨ ਲੱਗੀ। ਮੋਹਿ ਜਾਣੋ ਆਪਣ ਦਾਸਾ ਤਰ ਰਾਵਰ ਪਰ ਪਰ ਵਾਸਾ। ਚਿੱਠੀ ਪੜੀ ਗਈ ਹੈ ਜਿਸ ਚਿੱਠੀ ਦੇ ਵਿੱਚ ਮੇਦਨੀ ਪ੍ਰਕਾਸ਼ ਨੇ ਲਿਖਿਆ ਕਿ ਸੱਚੇ ਪਾਤਸ਼ਾਹ ਹੇ ਗਰੀਬ ਨਵਾਜ ਮੈਨੂੰ ਤੁਸੀਂ ਆਪਣਾ ਦਾਸ ਜਾਣੋ ਤੇ ਤੁਹਾਡੇ ਚਰਨਾਂ ਦੇ ਉੱਤੇ ਮੇਰਾ ਬਹੁਤ ਹੀ ਜ਼ਿਆਦਾ ਭਰੋਸਾ ਹੈ। ਪ੍ਰਕਾਸ਼ ਮੇਦਨੀ ਰਾਜਾ ਇਹ ਲਿਖ ਤਮ ਬਿਨ ਸੁਕਾਜਾ। ਲਿਖਿਆ ਹੈ ਚਿੱਠੀ ਦੇ ਵਿੱਚ ਕਿ ਸੱਚੇ ਪਾਤਸ਼ਾਹ ਮੇਰਾ ਨਾਮ ਮੇਦਨੀ ਪ੍ਰਕਾਸ਼ ਹੈ ਤੇ ਮੈਂ ਇਹ ਬੇਨਤੀ ਦੇ ਰੂਪ ਦੇ ਵਿੱਚ ਤੁਹਾਡੇ ਵਾਸਤੇ ਚਿੱਠੀ ਲਿਖੀ ਹੈ। ਲਖ ਪ੍ਰਭ ਬੜ ਕਹਿ ਨਾ ਸਕੰਤਾ ਤੁਮ ਜਗਤ ਗੁਰੂ ਭਗਵੰਤਾ। ਕਹਿੰਦਾ ਕਿ ਮੈਂ ਤੁਹਾਨੂੰ ਪਰਮੇਸ਼ਰ ਦਾ ਅਵਤਾਰ ਤੇ ਪ੍ਰਭੂ ਸਮਝਦਾ ਹਾਂ, ਇਸ ਕਰਕੇ ਵੱਡਾ ਜਾਣ ਕੇ ਮੈਂ ਤੁਹਾਨੂੰ ਕੁਝ ਕਹਿ ਨਹੀਂ ਸਕਦਾ। ਤੁਸੀਂ ਸਾਰੇ ਜਗਤ ਦੇ ਭਗਵਾਨ। ਲਿਖ ਤੁਮ ਪਹਿ ਪਠ ਮੈਂ ਅਰਜ਼ੀ ਹਿਤ ਲਖਨ ਆਪ ਕੀ ਮਰਜ਼ੀ। ਹੇ ਸੱਚੇ ਪਾਤਸ਼ਾਹ ਮੈਂ ਇਹ ਅਰਜ਼ ਦੇ ਰੂਪ ਦੇ ਵਿੱਚ ਚਿੱਠੀ ਲਿਖੀ ਹੈ, ਮੈਂ ਤੁਹਾਡੀ ਮਰਜ਼ੀ ਨੂੰ ਜਾਣਨਾ ਚਾਹੁੰਦਾ ਹਾਂ। ਮੈਂ ਸੁਣੀ ਬਾਤ ਰਿਸ ਪੂਰੀ ਤੁਮ ਸੰਗ ਨਿਪਤ ਕਹਿ ਲੂਰੀ। ਲਿਖਿਆ ਚਿੱਠੀ ਦੇ ਵਿੱਚ ਮੇਦਨੀ ਪ੍ਰਕਾਸ਼ ਨੇ ਕਿ ਲੋਕਾਂ ਤੋਂ ਸੁਣਿਆ ਹੈ ਸੱਚੇ ਪਾਤਸ਼ਾਹ ਕਿ ਜਿਹੜਾ ਕਹਿਲੂਰ ਰਿਆਸਤ ਦਾ ਰਾਜਾ ਭੀਮ ਚੰਦ ਹੈ ਉਹ ਤੁਹਾਡੇ ਨਾਲ ਬਹੁਤ ਹੀ ਜ਼ਿਆਦਾ ਵਿਗੜਿਆ ਹੋਇਆ। ਮਤ ਮੰਦ ਬਿਰੋਧ ਉਠਾਇਓ ਨਹੀਂ ਭਲੋ ਆਪਣੋ ਪਾਇਓ। ਸੱਚੇ ਪਾਤਸ਼ਾਹ ਰਾਜਾ ਭੀਮ ਚੰਦ ਖੋਟੀ ਮਤ ਵਾਲਾ ਹੈ ਜਿਨੇ ਬੇਕਾਰ ਦੇ ਵਿੱਚ ਹੀ ਤੁਹਾਡੇ ਨਾਲ ਵਿਰੋਧ ਨੂੰ ਉਠਾਇਆ ਹੋਇਆ। ਮੈਨੂੰ ਲੱਗਦਾ ਹੈ ਕਿ ਉਸ ਨੂੰ ਆਪਣੀ ਭਲਾਈ ਚੰਗੀ ਨਹੀਂ ਲੱਗੀ ਜਿਹੜਾ ਤੁਹਾਡੇ ਨਾਲ ਵਿਰੋਧ ਕੀਤਾ। ਸੋ ਕਰਿਓ ਆਪਣੋ ਪਾਵੈ ਤੁਮ ਸੰਗ ਬੈਰ ਬਦਾਵੈ। ਲਿਖਿਆ ਹੈ ਚਿੱਠੀ ਦੇ ਵਿੱਚ ਕਿ ਸੱਚੇ ਪਾਤਸ਼ਾਹ ਜਿਹੜਾ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਨਾਲ ਵੈਰ ਨੂੰ ਪਾਉਂਦਾ ਹੈ ਉਹ ਆਪਣੀ ਕੀਤੀ ਮਾੜੀ ਦਾ ਫਲ ਮਾੜਾ ਹੀ ਜ਼ਰੂਰ ਪਾਉਂਦਾ। ਜਹ ਚਰਨ ਆਪ ਕੇ ਜਾਵੇ ਸੋ ਪਾਵਣ ਦੇਸ਼ ਸੁਹਾਵੇ। ਕਿਉਂਕਿ ਸੱਚੇ ਪਾਤਸ਼ਾਹ ਜਿਹੜੇ ਇਲਾਕੇ ਦੇ ਵਿੱਚ ਜਿਹੜੇ ਦੇਸ਼ ਦੇ ਵਿੱਚ ਤੁਹਾਡੇ ਪਵਿੱਤਰ ਚਰਨ ਪੈਂਦੇ ਨੇ ਉਹ ਇਲਾਕਾ ਤੇ ਦੇਸ਼ ਤੇ ਸਗੋਂ ਪਾਵਣ ਤੇ ਪਵਿੱਤਰ ਹੋ ਜਾਂਦਾ। ਜੇ ਚਾਹੋ ਕਰਨ ਕੋ ਸੈਲ ਇਤ ਦੂਣ ਸੁੰਦਰੀ ਸੈਲ। ਲਿਖਿਆ ਹੈ ਰਾਜੇ ਮੇਦਨੀ ਪ੍ਰਕਾਸ਼ ਨੇ ਕਿ ਰਾਜੇ ਭੀਮ ਚੰਦ ਦੇ ਬਹੁਤ ਹੀ ਜ਼ਿਆਦਾ ਮਾੜੇ ਕਰਮ ਨੇ ਜਿਨ੍ਹੇ ਕਿ ਤੁਹਾਡੇ ਪਾਵਣ ਚਰਨਾਂ ਦੀ ਕੀਮਤ ਨੂੰ ਨਹੀਂ ਜਾਣਿਆ। ਲਿਖਦਾ ਹੈ ਸੱਚੇ ਪਾਤਸ਼ਾਹ ਜੇਕਰ ਤੁਸੀਂ ਚਾਹੁੰਦੇ ਹੋ ਸੈਰ ਕਰਨ ਦੇ ਵਾਸਤੇ ਤੇ ਕਿਰਪਾ ਕਰਕੇ ਮੇਰੇ ਇਲਾਕੇ ਦੇ ਵਿੱਚ ਆਪਣੇ ਪਵਿੱਤਰ ਚਰਨਾਂ ਨੂੰ ਪਾਵੋ। ਇਸ ਤੋਂ ਇਲਾਵਾ ਇੱਥੇ ਦੂਣ ਜਿਹੜੀ ਹੈ ਬਹੁਤ ਸੁੰਦਰ ਹੈ ਸੈਰ ਕਰਨ ਦੇ ਲਈ। ਬਣ ਸ਼ੋਭਤ ਧਰਵਰ ਨਾਨਾ ਫਲ ਫੂਲਣ ਸਹਿਤ ਮਹਾਨਾ। ਇਸ ਤੋਂ ਇਲਾਵਾ ਕਹਿੰਦਾ ਹੈ ਕਿ ਸ਼ਿਕਾਰ ਖੇਡਣ ਦੀਆਂ ਜਿਹੜੀਆਂ ਸ਼ਿਕਾਰ ਗਾਵਾਂ ਨੇ ਜੰਗਲ ਨੇ ਉਹ ਵੀ ਬਹੁਤ ਤਰ੍ਹਾਂ ਤਰ੍ਹਾਂ ਦੇ ਨੇ। ਅਨੇਕਾਂ ਪ੍ਰਕਾਰ ਦੇ ਰੁੱਖਾਂ ਦੇ ਨਾਲ ਜੰਗਲ ਭਰੇ ਹੋਏ ਨੇ। ਫਲਾਂ ਤੇ ਫੁੱਲਾਂ ਦੇ ਨਾਲ ਫਲਦਾਰ ਬੂਟੇ ਵੀ ਸੋਭ ਰਹੇ ਨੇ। ਜਲ ਜਮਨਾ ਅਧਿਕ ਪ੍ਰਵਾਹ ਨਿਤ ਕਰੋ ਅਖੇਰ ਮਹਾ। ਇਸ ਤੋਂ ਇਲਾਵਾ ਇਸ ਇਲਾਕੇ ਦੇ ਵਿੱਚ ਬਹੁਤ ਸੁੰਦਰ ਜਿਹੜੀ ਜਮਨਾ ਨਦੀ ਹੈ ਉਹ ਵੀ ਵਹਿੰਦੀ ਹੈ ਜਿਹਦਾ ਪ੍ਰਵਾਹ ਬਹੁਤ ਹੀ ਜ਼ਿਆਦਾ ਸੁੰਦਰ ਹੈ। ਮਨ ਪਾਉਂਦਾ ਤੁਸੀਂ ਇੱਥੇ ਸ਼ਿਕਾਰ ਵੀ ਖੇਡ ਸਕਦੇ। ਰੁਚ ਜਾਵਦ ਹੋਏ ਤੁਮਾਰੀ ਇਤ ਪਹੁੰਚੋ ਕਰ ਅਸ ਵਾਰੀ। ਲਿਖਿਆ ਹੈ ਰਾਜੇ ਮੇਦਨੀ ਪ੍ਰਕਾਸ਼ ਨੇ ਕਿ ਸੱਚੇ ਪਾਤਸ਼ਾਹ ਜਦੋਂ ਹੀ ਤੁਹਾਡੀ ਰੁਚੀ ਹੋਵੇ, ਜਦੋਂ ਹੀ ਤੁਹਾਡੀ ਰਜ਼ਾ ਹੋਵੇ, ਉਦੋਂ ਹੀ ਤੁਸੀਂ ਅਸਵਾਰੀ ਲੈ ਕੇ ਆਪਣੇ ਮੇਰੇ ਇਲਾਕੇ ਦੇ ਵਿੱਚ ਪਹੁੰਚ ਸਕਦੇ। ਇਹ ਦੇਸ਼ ਆਪਣੋ ਜਾਣੋ, ਜਿਤ ਇੱਛੋ ਤਿਤ ਪਿਆਨੋ। ਸੱਚੇ ਪਾਤਸ਼ਾਹ, ਮੈਂ ਵੀ ਤੁਹਾਡਾ ਦਾਸ ਹਾਂ ਤੇ ਮੇਰਾ ਇਹ ਸਾਰਾ ਜਿਹੜਾ ਦੇਸ਼ ਹੈ, ਇਹ ਵੀ ਤੁਸੀਂ ਆਪਣਾ ਹੀ ਜਾਣੋ ਤੇ ਕਿਰਪਾ ਕਰਕੇ ਮੇਰੇ ਕੋਲ ਜਰੂਰ ਆਓ। ਜਿੱਥੇ ਤੁਹਾਡੀ ਇੱਛਾ ਹੈ ਉੱਥੇ ਹੀ ਵਿਚਰੋ। ਮੈਂ ਸਕੋ ਨਹੀਂ ਹਠਾਈ, ਚਿਤ ਦਰਸ਼ਨ ਕੋ ਲਲ ਚਾਈ। ਇਸ ਤੋਂ ਇਲਾਵਾ ਰਾਜੇ ਮੇਦਨੀ ਪ੍ਰਕਾਸ਼ ਨੇ ਇਹ ਵੀ ਲਿਖਿਆ ਕਿ ਸੱਚੇ ਪਾਤਸ਼ਾਹ, ਮੇਰੇ ਚਿੱਤ ਦੇ ਵਿੱਚ ਤੁਹਾਡੇ ਦਰਸ਼ਨ ਕਰਨ ਦੀ ਲਾਲਸਾ ਤੇ ਬੜੀ ਹੈ, ਪਰ ਮੈਂ ਸਕੋਨਾ ਹੇਠਾਂ ਆਈ, ਪਰ ਸੱਚੇ ਪਾਤਸ਼ਾਹ ਮੈਂ ਤੁਹਾਡੇ ਕੋਲ ਆ ਨਹੀਂ ਸਕਦਾ। ਨਾ ਆਉਣ ਦਾ ਇਹ ਕਾਰਨ ਹੈ ਕਿ ਜਿਹੜਾ ਰਾਜਾ ਭੀਮ ਚੰਦ ਹੈ, ਉਹਦਾ ਜਿਹੜਾ ਕੁੜਮ ਬਣਿਆ ਹੋਇਆ ਫਤਿਹ ਸ਼ਾਹ, ਉਹਦੇ ਨਾਲ ਇਹਦਾ ਵਿਰੋਧ ਹੈ। ਮੈਂ ਕੱਲ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਰਾਜਾ ਫਤਿਹ ਸ਼ਾਹ ਜਿਹੜਾ ਕਿ ਭੀਮ ਚੰਦ ਦਾ ਕੁੜਮ ਬਣਿਆ ਹੈ, ਉਹਦੀ ਇਸ ਦੇ ਨਾਲ ਵੈਰਤਾ ਹੈ, ਕਿਉਂਕਿ ਫਤਿਹ ਸ਼ਾਹ ਨੇ ਬਹੁਤੇ ਸਾਰੇ ਜਿਹੜੇ ਪਿੰਡ ਨੇ ਉਹ ਇਸ ਰਾਜੇ ਨਾਹਣ ਦੇ ਦਬਾਲੇ ਨੇ। ਹੁਣ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਮੈਂ ਨਹੀਂ ਆ ਸਕਦਾ ਕਿਉਂਕਿ ਮੇਰੇ ਵੈਰੀ ਦੇ ਕੁੜਮ ਦੀ ਰਿਆਸਤ ਹੈ, ਪਰ ਸੱਚੇ ਪਾਤਸ਼ਾਹ ਤੁਸੀਂ ਮੇਰੇ ਕੋਲ ਆ ਸਕਦੇ। ਸਭ ਸਭਾ ਸੁਣਤ ਹਰ ਖਾਨੀ, ਤਿਸ ਨਿਪ ਕੋ ਨੀਕ ਬਖਾਨੀ। ਕਵੀ ਜੀ ਲਿਖਦੇ ਨੇ ਕਿ ਚਿੱਠੀ ਨੂੰ ਪੜਿਆ ਗਿਆ, ਸਾਰੀ ਸਭਾ ਸੁਣ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋਈ ਹੈ ਤੇ ਰਾਜੇ ਮੇਦਨੀ ਪ੍ਰਕਾਸ਼ ਨੂੰ ਸਾਰਿਆਂ ਨੇ ਬੜਾ ਸਲਾਹਿਆ। ਪੁੰਨ ਸਾਹਿਬ ਬੂਜਣ ਠਾਨਾ, ਰਮਣੀਕ ਦੇਸ਼ ਕਸ ਜਾਣਾ। ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਦੂਤ ਨੂੰ ਪੁੱਛਿਆ ਕਿ ਕਿਸ ਤਰ੍ਹਾਂ ਦਾ ਤੁਹਾਡਾ ਸੁੰਦਰ ਦੇਸ਼ ਹੈ। ਤਿਸ ਪਰੈ ਰਾਜ ਕਿਸ ਕੇਰਾ, ਕਹੋ ਕਿਤਕ ਦੂਣ ਥਲ ਹੇਰਾ। ਸਤਿਗੁਰੂ ਜੀ ਕਹਿੰਦੇ ਨੇ ਇਹ ਵੀ ਦੱਸ ਕਿ ਤੁਹਾਡੇ ਰਾਜ ਤੋਂ ਪਰੇ ਹੋਰ ਕਿਸ ਰਾਜੇ ਦਾ ਰਾਜ ਹੈ ਤੇ ਜਿਹੜੀ ਦੂਣ ਦੀ ਗੱਲ ਕੀਤੀ ਹੈ ਉਹ ਦੂਣ ਕਿੰਨੀ ਕੁ ਲੰਮੀ ਹੈ, ਕਿੰਨੀ ਕੁ ਵੱਡੀ। ਕਰ ਜੋਰ ਦੂਤ ਕਹਿ ਬੈਨਾ, ਜਬ ਦੇਖੋਗੇ ਨਿਜ ਨੈਣਾ। ਹੱਥ ਜੋੜ ਕੇ ਦੂਤ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ, ਜਦੋਂ ਤੁਸੀਂ ਆਪਣੇ ਨੇਤਰਾਂ ਦੇ ਨਾਲ ਜਾ ਕੇ ਦੇਖੋਗੇ ਉਦੋਂ ਤੁਹਾਨੂੰ ਪਤਾ ਲੱਗੇਗਾ। ਤਬ ਜਾਣੋ ਤਾਹੀਂ ਨਿਕਾਈ, ਸੋ ਦੂਣ ਦੂਰ ਲੱਗ ਜਾਈ। ਸੱਚੇ ਪਾਤਸ਼ਾਹ, ਜਦੋਂ ਆਪਣੇ ਨੇਤਰਾਂ ਦੇ ਨਾਲ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਲਾਕਾ ਤੇ ਦੂਣ ਕਿੰਨੀ ਸੁੰਦਰ ਹੈ। ਇਸ ਤੋਂ ਇਲਾਵਾ ਜੇਕਰ ਮੇਰੇ ਤੋਂ ਪੁੱਛਦੇ ਹੋ ਤੇ ਸੱਚੇ ਪਾਤਸ਼ਾਹ, ਬੜੀ ਲੰਮੀ ਦੂਣ ਹੈ, ਬਹੁਤ ਆਕਾਰ ਦੇ ਵਿੱਚ ਵੱਡੀ। ਸ੍ਰੀ ਰਾਮ ਰਾਏ ਜਬ ਦੇਖੀ, ਸਭ ਥਲ ਤੇ ਰੁਚਰ ਪਰਖੀ। ਕਹਿੰਦਾ ਕਿ ਰਾਮ ਰਾਏ ਜੀ ਨੇ ਵੀ ਉਸ ਦੂਣ ਨੂੰ ਦੇਖਿਆ ਹੋਇਆ ਤੇ ਉਹਨਾਂ ਨੇ ਬੜੀ ਸੁੰਦਰ ਜਗ੍ਹਾ ਦੀ ਪਰਖ ਕੀਤੀ ਸੀ। ਇਹ ਦੂਣ ਜੋ ਰਾਮ ਰਾਏ ਨੇ ਮੱਲੀ ਸੀ, ਜਮਨਾ ਤੋਂ ਪਾਰ ਹੈ, ਜਿਸ ਨੂੰ ਹੁਣ ਡੇਰਾ ਦੂਣ ਆਖਿਆ ਜਾਂਦਾ। ਹਮ ਨਿਪ ਕੇ ਰਾਜ ਪਰੇ, ਮਹੀਪਾਲ ਕੇ ਅਪਰ ਬਡੇਰੇ। ਦੂਤ ਕਹਿੰਦਾ ਕਿ ਸੱਚੇ ਪਾਤਸ਼ਾਹ, ਸਾਡੇ ਰਾਜ ਦੀ ਹੱਦ ਤੋਂ ਪਰਲੇ ਪਾਸੇ ਇੱਕ ਹੋਰ ਬਹੁਤ ਵੱਡਾ ਰਾਜਾ ਰਾਜ ਕਰਦਾ। ਤੇ ਫਤਿਹ ਸ਼ਾਹ ਕਹਿ ਨਾਮੋ, ਬੜ ਦੇਸ਼ ਨਿਪਤ ਅਭੀਰਾਮੋ। ਸੱਚੇ ਪਾਤਸ਼ਾਹ, ਉਸ ਵੱਡੇ ਰਾਜੇ ਦਾ ਨਾਮ ਫਤਿਹ ਸ਼ਾਹ ਹੈ, ਜਿਹਦੇ ਕੋਲ ਬਹੁਤ ਇਲਾਕਾ ਹੈ ਤੇ ਬਹੁਤ ਜ਼ਿਆਦਾ ਸੁੰਦਰ ਦੇਸ਼ ਹੈ। ਪੁਣ ਸਤ ਗੁਰ ਕਹਿਓ ਸੁਨਾਈ, ਅਬ ਹੋਇਓ ਨੇਰ ਲੜਾਈ। ਸੁਣ ਕੇ ਸਾਰੀਆਂ ਦੂਤ ਦੀਆਂ ਗੱਲਾਂ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਵੇਲੇ ਤੇ ਲੜਾਈ ਦਾ ਜਿਹੜਾ ਸਮਾਂ ਹੈ ਰਾਜੇ ਭੀਮ ਚੰਦ ਦੇ ਨਾਲ, ਉਹ ਲਾਗੇ ਆਇਆ ਹੋਇਆ। ਇਸ ਸੰਗ ਜੰਗ ਕਰਦੀ ਹਾ, ਪੁਣ ਗਵਣ ਕਰਨ ਕੀ ਹਾ। ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜੇ ਭੀਮ ਚੰਦ ਦੇ ਨਾਲ ਭਿਆਨਕ ਜੰਗ ਲੜਨ ਤੋਂ ਬਾਅਦ ਫਿਰ ਅਸੀਂ ਦਲੀਲ ਧਾਰਨ ਕਰਦੇ ਹਾਂ ਕਿ ਤੁਹਾਡੇ ਰਾਜੇ ਦੇ ਕੋਲ ਜਾਇਆ ਜਾਵੇ। मति मंदन गंज गरबा नहीं रहन दियों फरबा। सतगुरु जी कहिंदे ने के खोटी मत वालियां दे हंकार नूं मैं खत्म करांगा ते इन्हां दे मन दे विच रत्ती भर वी जिहड़ा छल ते कपट है उस नूं रहन नहीं देंगा। कर राखी दो दिश त्यारी अब टरियो जात हंकारी। सतगुरु जी कहिंदे ने के भीम चंद ने भी तैयारी लड़न दी कीती हुई है ते दूसरे पासे मैं भी लड़न दे वास्ते तैयार बैठा हां, पर सच्चे पातशाह जी कहिंदे ने अब टरियो जात हंकारी। हंकारी राजा भीम चंद हुण टाला पाई जांदा। नहीं आवे आवर खेता और त्रासत पीर अचेता। सतगुरु जी कहिंदे ने टाला कर रहा है हुण रण भूमि दे विच नहीं आउंदा, हिरदे तो बड़ा ओ कायर डर रहा है। दिन कित कराहो पुर माही पुन गवनो निप निज पाही। सतगुरां ने दूत नूं आख्या है कि कोई दिन तू साडी आनंदपुर नगरी दे विच ही अपने निवास नूं रख ते फिर अपने राजे दे कोल वापस चलिया जावे। इम कह गुर दर्शन देके सिख संगत आनंद कहके। इस तरह दे सतगुरां ने बचन कीते ने ते बैठ के दर्शन दिता है। सिख संगतां ने आनंद नूं तारण करके सतगुरां दा दर्शन कीता। एक जाम सभा में बैसे परवारत सस उड जैसे। कवि जी लिखते ने के करीब एक पहर तक सतगुरु जी इसे तरीके दे नाल सभा दे विच बैठे रहने। सभा दी शोभा इस तरह आखी जा सकती है कि जिवें तारियां दे मंडल दे विच पुन्नियां दे चंद्रमा ने दर्शन दिते होण। पुण कलगी तारे उठ चाले निज पहुंचे सदन बिसाले। इस तों बाद सतगुरु गोविंद सिंह जी सभा दे विचों उठ के अपने महलां दे विच चले गए। गुर बरनण करत उदारे थल निज निज पहुंचे सारे। सतगुरां दे वड्डे गुणां दा गान करदे होए सतगुरां दे जस नूं बयान करदे होए सारे दे सारे आपो अपने डेरियां दे उत्ते जा पहुंचे। मिल ब्रिंद मसंद बिलंदे सब गिनी गाथ हित वंते। कवि जी लिखते ने के जेड़े मसंद सन वो सारे दे सारे एक जगह दे उत्ते मिले ने जिन्ना ने अपनी हित वाली गल नूं बड़ा चंगे तरीके दे नाल परखे। गुर चढ़ गवन तिस देशा इन्नी की बात विशेषा। एक दूजे दे नाल मिलके मसंद सलामा करदे ने कि जेकर सतगुरु सच्चे पातशाह जी राजे दी बेनती नूं प्रवान करके नाहण दे विच चले जान ते सारयां तों चंगी इह गल होवेगी। नहीं होए उत्पात लड़ाई रिस दो दिश ते मिट जाई। विचारां करदे ने कि इस तरह होण दे नाल जिहड़ा वड्डा उपद्रव पैदा होया है लड़ाई दे तक जिहड़ी नौबत पहुंची हुई है वह टल जाएगी, क्योंकि जेकर सतगुरु जी इथों चले जाणगे ते फिर राजा भीम चंद भी मठा पै जाएगा ते दोवां पासयां दा जिहड़ा विरोध वध्या होया वह टाले ते पै जाएगा। सुत ब्याह विखे निप फासा नहीं छोड़ सकै मुद रासा। मसंद विचारां करदे ने कि अपने पुत्र दे व्याह दे विच राजा भीम चंद फसिया होया, क्योंकि अपने इस खुशियां दे समय नूं ओह गवाउणा नहीं चाहुंदा इसे करके ओह युद्ध नहीं कर रहे। गुर पर चैनित को जाई रमणीक देश बेहराई। ते जेकर सतगुरु जी नाहन चले जाणगे ते सतगुरुआं दा चित वी उथे जाके परच जाएगा, क्योंकि बहुत सुंदर देश है उथे जाके विचरणगे ते दोवां पासयां दा टाला हो जाएगा।
ठहरायो करन पयाना अब किस बिद कर बखाना।
ਮਸਾਂ ਦੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਸਤਿਗੁਰਾਂ ਨੇ ਤੇ ਗੱਲ ਪ੍ਰਵਾਨ ਕਰ ਲਈ ਹੈ। ਸਤਿਗੁਰਾਂ ਨੇ ਆਖਿਆ ਕਿ ਮੈਂ ਉਸ ਇਲਾਕੇ ਦੇ ਵਿੱਚ ਜ਼ਰੂਰ ਜਾਵਾਂਗਾ, ਪਰ ਸਤਿਗੁਰਾਂ ਨੇ ਨਾਲ ਇਹ ਆਖਿਆ ਕਿ ਯੁੱਧ ਲੜਨ ਤੋਂ ਬਾਅਦ ਜਾਵਾਂਗਾ। ਅਬ ਕਿਸ ਵਿਦ ਕਰੇ ਬਖਾਨਾ, ਹੁਣ ਕਿਹੜੀ ਗੱਲ ਐਸੀ ਕਰੀਏ ਕਿ ਜਿਹੜੀ ਗੱਲ ਨੂੰ ਸਤਿਗੁਰੂ ਜੀ ਪ੍ਰਵਾਨ ਕਰ ਲੈਣ ਤੇ ਯੁੱਧ ਦੇ ਖਿਆਲ ਨੂੰ ਛੱਡ ਕੇ ਪਹਿਲਾਂ ਹੀ ਨਾਹਣ ਦੇ ਵਿੱਚ ਪ੍ਰਵੇਸ਼ ਕਰ ਜਾਣ। ਸ੍ਰੀ ਗੁਜਰੀ ਨਿਕਟ ਸਿਧਾਵੋ, ਰਣ ਮਿਟੈ ਸੁਕਾਤ ਬਨਾਵੋ। ਸਾਰੇ ਮਸੰਦ ਮਿਲ ਕੇ ਸਲਾਮਾਂ ਕਰਦੇ ਨੇ ਕਿ ਆਪਾਂ ਤੇ ਸਤਿਗੁਰਾਂ ਨੂੰ ਮੋੜ ਨਹੀਂ ਸਕਦੇ, ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ, ਇਸ ਕਰਕੇ ਸਾਰੇ ਦੇ ਸਾਰੇ ਅਸੀਂ ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਬੇਨਤੀ ਕਰੀਏ ਤੇ ਉਹਨਾਂ ਨੂੰ ਆਖੀਏ ਕਿ ਮਾਤਾ ਜੀ ਜੇਕਰ ਸਾਡੀ ਗੱਲ ਮੰਨੋਗੇ ਤੇ ਫੇਰ ਇਹ ਜੋ ਰਣ ਦਾ ਸਮਾਂ ਯੁੱਧ ਦਾ ਬਣਿਆ ਹੋਇਆ ਹੈ ਇਹ ਟਾਲਿਆ ਜਾ ਸਕਦਾ। ਸਮਝਾਵਣ ਸੁਤ ਕੋ ਆਈ, ਪੁਣ ਹਮ ਸਭ ਕਰ ਬਨਾਈ। ਮਸੰਦ ਕਹਿੰਦੇ ਨੇ ਕਿ ਆਪਣੇ ਪੁੱਤਰ ਨੂੰ ਭਾਵ ਕੇ ਸਤਿਗੁਰਾਂ ਨੂੰ ਜਦੋਂ ਸਮਝਾਉਣ ਦੇ ਵਾਸਤੇ ਮਾਤਾ ਜੀ ਆਉਣਗੇ ਤੇ ਫਿਰ ਅਸੀਂ ਵੀ ਮਾਤਾ ਜੀ ਦੀ ਗੱਲ ਦੇ ਵਿੱਚ ਹਾਮੀ ਸਾਰੇ ਭਰਾਂਗੇ। ਅਸ ਮਸਲਤ ਕਰ ਸਮੁਦਾਏ, ਸ੍ਰੀ ਮਾਤਾ ਕੇ ਟਿਗ ਆਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਮਸੰਦਾਂ ਨੇ ਮਿਲ ਕੇ ਇਸ ਤਰ੍ਹਾਂ ਦੀ ਸਲਾਹ ਕੀਤੀ ਹੈ ਤੇ ਫਿਰ ਸਾਰੇ ਦੇ ਸਾਰੇ ਮਸੰਦ ਮਾਤਾ ਗੁਜਰੀ ਜੀ ਦੇ ਕੋਲ ਆਣ ਪਹੁੰਚੇ। ਨਿਪਨਾਹਣ ਕੀ ਸਭ ਗਾਥਾ, ਕਹਿ ਦੀਨ ਚਾਤੁਰੀ ਸਾਥਾ। ਬੜੀ ਚਤੁਰਾਈ ਦੇ ਨਾਲ ਉਹਨਾਂ ਨੇ ਮਾਤਾ ਜੀ ਨੂੰ ਰਾਜੇ ਨਾਹਣ ਦੀ ਸਾਰੀ ਜਿਹੜੀ ਵਾਰਤਾ ਸੀ ਉਹ ਸੁਣਾ ਦਿੱਤੀ। ਸੁਣ ਮਾਤ ਕਾਤ ਅਬ ਆਈ, ਕਹਿ ਬਹੁ ਬਿਦ ਦੇਹੋ ਚੜਾਈ। ਸਾਰੀ ਵਾਰਤਾ ਨੂੰ ਸੁਣਾਉਣ ਤੋਂ ਬਾਅਦ ਮਸੰਦ ਕਹਿੰਦੇ ਨੇ ਦੇਖੋ ਮਾਤਾ ਜੀ, ਬਹੁਤ ਹੀ ਵਧੀਆ ਜਿਹੜਾ ਮੌਕਾ ਹੈ ਉਹ ਇਸ ਵੇਲੇ ਸਾਡੇ ਹੱਥ ਦੇ ਵਿੱਚ ਆਇਆ ਹੋਇਆ, ਕਿਉਂਕਿ ਰਾਜਾ ਸਤਿਗੁਰਾਂ ਨੂੰ ਆਪਣੇ ਦੇਸ਼ ਦੇ ਵਿੱਚ ਬੁਲਾ ਰਿਹਾ ਹੈ। ਕਹਿ ਬਹੁ ਬਿਦ ਦੇਹੋ ਚੜਾਈ, ਮਾਤਾ ਜੀ ਬਹੁਤ ਹੀ ਵਿਧੀ ਦੇ ਨਾਲ ਬਹੁਤਿਆਂ ਤਰੀਕਿਆਂ ਦੇ ਨਾਲ ਤੁਸੀਂ ਕਹਿ ਕੇ ਸਤਿਗੁਰਾਂ ਨੂੰ ਨਾਹਣ ਦੇ ਵੱਲ ਤੋਰ ਦਿਓ। ਹੱਠ ਕਰ ਲਰਨ ਕੋ ਪਾਰੀ, ਸਮਝਾਏ ਭਲੇ ਦੇਹੋ ਟਾਰੀ। ਮਾਤਾ ਜੀ ਤੁਸੀਂ ਵੀ ਜਾਣਦੇ ਹੋ, ਅਸੀਂ ਵੀ ਜਾਣਦੇ ਹਾਂ ਕਿ ਬਹੁਤਾ ਹੀ ਜ਼ਿਆਦਾ ਇਹਨਾਂ ਨੇ ਜਿੱਦ ਨੂੰ ਧਾਰਨ ਕੀਤਾ ਹੋਇਆ ਲੜਾਈ ਦੇ ਵਾਸਤੇ, ਇਸ ਕਰਕੇ ਤੁਸੀਂ ਸਮਝਾ ਦਿਓ ਭਲੇ ਤਰੀਕੇ ਦੇ ਨਾਲ, ਤਾਂ ਕਿ ਸਤਿਗੁਰੂ ਜੀ ਇੱਥੋਂ ਹਟ ਕੇ ਨਾਹਣ ਦੇ ਵਿੱਚ ਚਲੇ ਜਾਣ ਤੇ ਜਿਹੜਾ ਯੁੱਧ ਦਾ ਸਮਾਂ ਬਣਿਆ ਹੋਇਆ ਉਹ ਟਲ ਜਾਏ। ਤੁਮ ਕਹੋ ਪ੍ਰਥਮ ਸ਼ੁਭ ਬਾਣੀ, ਪੁਨ ਹਮ ਸਭ ਕਰ ਬਖਾਨੀ। ਮਾਤਾ ਜੀ ਪਹਿਲਾਂ ਤੁਸੀਂ ਗੱਲ ਨੂੰ ਸ਼ੁਰੂ ਕਰ ਦਿਓ ਚੰਗੇ ਬੇਨਤੀ ਭਰੇ ਸ਼ਬਦਾਂ ਦੇ ਨਾਲ, ਤੇ ਜਦੋਂ ਤੁਸੀਂ ਆਖੋਗੇ ਤੇ ਮਾਤਾ ਜੀ ਅਸੀਂ ਵੀ ਸਾਰੇ ਦੇ ਸਾਰੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ਼ਾਂ ਕਰਾਂਗੇ। ਸੁਣ ਮਾਤਾ ਤਬ ਸਮਝਾਏ, ਲੇਹ ਨੰਦ ਚੰਦ ਮਿਲਾਏ। ਜਦੋਂ ਮਸੰਦਾਂ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਜੇਕਰ ਤੁਸੀਂ ਸਤਿਗੁਰਾਂ ਨੂੰ ਮਨਾਉਣਾ ਚਾਹੁੰਦੇ ਹੋ ਤੇ ਤੁਸੀਂ ਫਿਰ ਇੰਜ ਕੰਮ ਕਰੋ ਕਿ ਜਿਹੜਾ ਸਤਿਗੁਰਾਂ ਦਾ ਦੀਵਾਨ ਨੰਦ ਚੰਦ ਹੈ ਉਹਨੂੰ ਵੀ ਆਪਣੇ ਨਾਲ ਮਿਲਾਓ। ਪੰਚ ਪ੍ਰਾਂਤਣ ਕੋ ਕਹਿ ਦੀਜੈ, ਟਿਗ ਵਰਤੀ ਸਕਲ ਮਲੀਜੈ। ਮਾਤਾ ਜੀ ਕਹਿੰਦੇ ਨੇ ਦੀਵਾਨ ਨੰਦ ਚੰਦ ਨੂੰ ਇਸ ਤੋਂ ਇਲਾਵਾ ਜਿਹੜੇ ਪੰਜ ਭਰਾ ਨੇ ਪਾਵ ਕੇ ਬੀਬੀ ਵੀਰੋ ਜੀ ਦੇ ਸਪੁੱਤਰ, ਉਹਨਾਂ ਨੂੰ ਵੀ ਆਪਣੇ ਨਾਲ ਮਿਲਾਓ। ਟਿਗ ਵਰਤੀ ਸਕਲ ਮਲੀਜੈ, ਪਾਵ ਕੇ ਸਤਿਗੁਰਾਂ ਦੇ ਨਿਕਟ ਵਰਤੀ ਜਿੰਨੇ ਵੀ ਸੇਵਕ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਓ। ਸਭ ਏਕੋ ਬਾਤ ਬਖਾਨ, ਤਬ ਮਨ ਕਰ ਪਿਆਨ। ਮਾਤਾ ਜੀ ਕਹਿੰਦੇ ਨੇ ਜਦੋਂ ਮੈਂ ਵੀ ਆਖਾਂਗੀ ਤੁਸੀਂ ਸਾਰੇ ਵੀ ਆਖੋਗੇ ਤੇ ਸਤਿਗੁਰਾਂ ਦੇ ਨਿਕਟਵਰਤੀ ਸੇਵਕ ਵੀ ਸਾਰੇ ਇੱਕੋ ਹੀ ਗੱਲ ਆਖਣਗੇ ਤੇ ਤਾਂ ਹੋ ਸਕਦਾ ਕਿ ਸਤਿਗੁਰੂ ਜੀ ਮੰਨ ਜਾਣ। ਸੁਣ ਮਾਤ ਬਾ ਕੇ ਹਿਤਵੰਤੇ, ਮਿਲ ਠਾਨਿਓ ਏਕ ਮਤੰਤੇ। ਸੁਣ ਕੇ ਮਾਤਾ ਦੇ ਬਚਨਾਂ ਨੂੰ ਫਿਰ ਸਾਰਿਆਂ ਮਸੰਦਾਂ ਨੇ ਬੜੇ ਹਿੱਤ ਦੇ ਨਾਲ ਜਿੰਨੇ ਵੀ ਸਤਿਗੁਰਾਂ ਦੇ ਨਿਕਟ ਵਰਤੀ ਸੀ ਉਹਨਾਂ ਸਾਰਿਆਂ ਨੂੰ ਅਪਣਾ ਲਿਆ। ਭਾਵੇਂ ਕਿ ਸਾਰੇ ਦੇ ਸਾਰੇ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਚੱਲਣਾ ਚਾਹੁੰਦੇ ਨੇ ਮਸੰਦਾਂ ਤੋਂ ਤੇ ਮਾਤਾ ਜੀ ਤੋਂ ਬਗੈਰ, ਪਰ ਮਸੰਦਾਂ ਨੇ ਬੜੀਆਂ ਦਲੀਲਾਂ ਦੇ ਕੇ ਆਖਿਆ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੀ ਸਾਡੀ ਮਦਦ ਕਰੋਗੇ ਤੇ ਦੇਖੋ ਰਣ ਦਾ ਸਮਾਂ ਟਲ ਜਾਏਗਾ। ਸਤਿਗੁਰੂ ਜੀ ਸੁਖ ਦੇ ਨਾਲ ਉਸ ਦੇਸ਼ ਦੇ ਵਿੱਚ ਜਾ ਕੇ ਵਿਚਰਨਗੇ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ, ਮੰਨ ਲਿਆ। ਇਮ ਕਹੀ ਸਬਣ ਹੂੰ ਮਾਨੀ, ਇਹ ਨੀਕੀ ਬਾਤ ਪਰ ਮਾਨੀ, ਭਾਵ ਕਿ ਇਸ ਗੱਲ ਨੂੰ ਸਾਰਿਆਂ ਨੇ ਪ੍ਰਵਾਨ ਕਰ ਲਿਆ, ਸਾਰਿਆਂ ਨੇ ਇਸ ਗੱਲ ਨੂੰ ਸਾਰਿਆਂ ਤੋਂ ਚੰਗੀ ਤੇ ਪ੍ਰਮਾਣਿਕ ਸਮਝੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਅਗਲੇ ਦਿਨ ਸ੍ਰੀ ਸਤਿਗੁਰੂ ਸੁੰਦਰ ਸਦਨ ਸੁਹਾਏ, ਮਸਲਤ ਕਰ ਬਹੁਤੇ ਸਕਲ ਨਿਮੇ ਕਮਲ ਪਦ ਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਅਗਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁੰਦਰ ਜਗ੍ਹਾ ਦੇ ਉੱਤੇ ਬਿਰਾਜਮਾਨ ਸਨ। ਸਾਰਿਆਂ ਨੇ ਸਲਾਹ ਕੀਤੀ ਹੈ ਤੇ ਸਾਰੇ ਸਤਿਗੁਰਾਂ ਦੇ ਕੋਲ ਪਹੁੰਚੇ ਨੇ, ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕੀਤੀਆਂ। ਸ੍ਰੀ ਗੁਜਰੀ ਤਬ ਚਲ ਆਈ, ਸਨਮਾਨ ਧੀਓ ਚ ਬਿਠਾਈ। ਮਾਤਾ ਗੁਜਰੀ ਜੀ ਵੀ ਇੰਨੇ ਚਿਲ ਨੂੰ ਚੱਲ ਕੇ ਪਹੁੰਚ ਗਏ ਨੇ। ਬੜੇ ਸਨਮਾਨ ਦੇ ਨਾਲ ਸਤਿਗੁਰੂ ਜੀ ਉੱਠ ਕੇ ਖੜੇ ਹੋ ਗਏ ਤੇ ਉੱਚੀ ਜਗ੍ਹਾ ਦੇ ਉੱਤੇ ਮਾਤਾ ਜੀ ਨੂੰ ਬਿਠਾ ਲਏ। ਤੇਗ ਨੰਦ ਚਾਂਦ ਪੰਚ ਪ੍ਰਾਤਾ, ਗੁਰ ਚਰਨ ਜਿਨੋ ਮਨ ਰਾਤਾ। ਦੀਵਾਨ ਨੰਦ ਚੰਦ ਤੇ ਜਿਹੜੇ ਬੀਬੀ ਵੀਰੋ ਜੀ ਦੇ ਪੰਜ ਸਪੁੱਤਰ ਸਨ ਸੰਗੋਸ਼ਾ ਵਰਗੇ, ਉਹ ਵੀ ਆ ਗਏ ਨੇ। ਸਾਰਿਆਂ ਦਾ ਮਨ ਜਿਹੜਾ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਤਿਆ ਹੋਇਆ। ਪੁਣ ਥਿਰ ਮਸਾਂਦ ਸਮੁਦਾਏ, ਸਭ ਗੁਰ ਦਿਸ਼ ਦ੍ਰਿਸ਼ਟ ਲਗਾਏ। ਮਸੰਦ ਵੀ ਬਹੁਤੇ ਸਾਰੇ ਆਣ ਕੇ ਲਾਗੇ ਬਹਿ ਗਏ ਨੇ। ਸਾਰਿਆਂ ਦੀ ਜਿਹੜੀ ਨਜ਼ਰ ਹੈ ਉਹ ਸਤਿਗੁਰਾਂ ਦੇ ਚਿਹਰੇ ਦੇ ਉੱਤੇ ਲੱਗੀ ਹੋਈ। ਬਹੁ ਸੁਤ ਸਨੇਹ ਸੋ ਸਾਨੀ, ਪਿਖ ਮਾਤਾ ਬਾਤ ਬਖਾਨੀ। ਆਪਣੇ ਸਪੁੱਤਰ ਦੇ ਨੇਹ ਦੇ ਵਿੱਚ ਪਿਆਰ ਦੇ ਵਿੱਚ ਭਿੱਜੀ ਹੋਈ ਮਾਤਾ ਨੇ ਫਿਰ ਇਸ ਤਰ੍ਹਾਂ ਵਚਨ ਕੀਤਾ। ਕਹਿੰਦੇ ਨੇ, ਹੇ ਪੁੱਤਰ ਕਹੋ ਕਿਹੇ ਪਾਤੀ, ਕਿਸ ਨਿਰਪਤ ਪਠੀ ਕਿਸ ਭਾਂਤੀ। ਹੁਣ ਭਾਵੇਂ ਕਿ ਮਸੰਦਾਂ ਨੇ ਸਾਰੀ ਵਾਰਤਾ ਸੁਣਾ ਦਿੱਤੀ ਹੈ, ਤਾਂ ਵੀ ਮਾਤਾ ਜੀ ਜਾਣ ਬੁੱਝ ਕੇ ਸਤਿਗੁਰਾਂ ਨੂੰ ਸਵਾਲ ਕਰਦੇ ਨੇ। ਮਾਤਾ ਜੀ ਕਹਿੰਦੇ ਨੇ, ਹੇ ਪੁੱਤਰ ਜੀ ਦੱਸੋ ਕਿਹਦੀ ਚਿੱਠੀ ਆਈ ਹੈ, ਕਿਹੜੇ ਰਾਜੇ ਨੇ ਚਿੱਠੀ ਭੇਜੀ ਹੈ ਤੇ ਕੀ ਚਿੱਠੀ ਦੇ ਵਿੱਚ ਉਹਨੇ ਲਿਖਿਆ। ਸੋ ਦੇਸ਼ ਹੈ ਦਿਸ਼ ਕੋਨੇ, ਕਹਿ ਪਠਿਓ ਕਹਾਂ ਇਤ ਤੋਨੇ। ਕਿਹੜੇ ਦੇਸ਼ ਦਾ ਰਾਜਾ ਹੈ, ਕਿਹੜੇ ਪਾਸੇ ਰਹਿੰਦਾ ਹੈ, ਔਰ ਉਸਨੇ ਚਿੱਠੀ ਦੇ ਵਿੱਚ ਕੀ ਲਿਖ ਕੇ ਕੱਲਿਆ ਹੈ ਤੁਹਾਡੇ ਵੱਲ। ਸੁਣ ਮਾਤ ਬਾਕ ਕੋ ਬੋਲੇ, ਮੁਖ ਕਮਲ ਹੀਰ ਰਦ ਖੋਲੇ। ਭਾਵ ਕੇ ਹੀਰੇ ਵਰਗੇ ਦੰਦਾਂ ਵਾਲਾ ਕਮਲ ਮੁਖੜਾ ਸਤਿਗੁਰਾਂ ਨੇ ਖੋਲਿਆ ਹੈ ਮਾਤਾ ਜੀ ਦੇ ਬਚਨਾਂ ਨੂੰ ਸੁਣ ਕੇ। ਜਿਤ ਜਮਣਾ ਸ਼ਾਮਲ ਬਾਰੀ, ਤਿਤ ਗਿਰਪਤ ਪੁਰੀ ਉਦਾਰੀ। ਸਤਿਗੁਰੂ ਜੀ ਕਹਿੰਦੇ ਨੇ, ਮਾਤਾ ਜੀ ਜਿਸ ਇਲਾਕੇ ਦੇ ਵਿੱਚ ਜਮਣਾ ਨਦੀ ਵਹਿੰਦੀ ਹੈ, ਜਿਹਦੇ ਪਾਣੀ ਨੂੰ ਕਾਲਾ ਮੰਨਿਆ ਗਿਆ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੱਥੇ ਕਾਲੇ ਪਾਣੀ ਵਾਲੀ ਜਮਣਾ ਵਹਿੰਦੀ ਹੈ, ਤਿਤ ਗਿਰਪਤ ਪੁਰੀ ਉਦਾਰੀ, ਉਸ ਪਹਾੜ ਦੇ ਵਿੱਚ ਰਾਜੇ ਦੀ ਪੁਰੀ ਹੈ, ਉਹਦੀ ਰਾਜਧਾਨੀ। ਕਹਿਣਾ ਹਣ ਤਾਂ ਮਹੀ ਪਾਲਾ, ਲਿਖ ਭੇਜੀ ਅਰਜ ਬੇਸਾਲਾ। ਮਾਤਾ ਜੀ ਉਸ ਰਾਜੇ ਨੂੰ ਨਾਹਣ ਦਾ ਰਾਜਾ ਸਾਰੇ ਕਹਿੰਦੇ ਨੇ, ਉਸਨੇ ਬੜੀ ਵੱਡੀ ਅਰਜ ਲਿਖ ਕੇ ਭੇਜੀ ਹੈ। ਇਤ ਬੈਰ ਬਦਿਓ ਸੁਣ ਲੀਨੋ, ਨਿਜ ਦੇਸ਼ ਆਵਾਹਣ ਕੀਨੋ। ਸਤਿਗੁਰੂ ਜੀ ਕਹਿੰਦੇ ਨੇ ਕਿ ਮਾਤਾ ਜੀ ਉਸ ਰਾਜੇ ਨੂੰ ਪਤਾ ਲੱਗਾ ਹੈ ਕਿ ਸਾਡਾ ਤੇ ਰਾਜੇ ਭੀਮ ਚੰਦ ਦਾ ਬਹੁਤ ਜ਼ਿਆਦਾ ਵਿਰੋਧ ਪੈਦਾ ਹੋਇਆ। ਉਸਨੇ ਮਾਤਾ ਜੀ ਆਖਿਆ ਹੈ ਕਿ ਕਿਰਪਾ ਕਰਕੇ ਸਾਡੇ ਇਲਾਕੇ ਦੇ ਵਿੱਚ ਤੁਸੀਂ ਆਣ ਕੇ ਦਰਸ਼ਨ ਦੇਵੋ। ਤਬ ਮਾਤਲ ਕਹਿਓ ਕਿਰਪਾਲੂ, ਲਿਖ ਪਠਿਓ ਮਨੋਗ ਬੇਸਾਲੂ। ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ। ਲਾਗੋ ਹੀ ਮਾਮਾ ਕਿਰਪਾਲ ਜੀ ਬੋਲੇ ਨੇ, ਲਿਖ ਪਠਿਓ ਮਨੋਗ ਵਿਸਾਲੂ। ਮਾਤਾ ਜੀ ਬਹੁਤ ਹੀ ਪ੍ਰੇਮ ਦੇ ਨਾਲ ਉਹਨੇ ਚਿੱਠੀ ਲਿਖ ਕੇ ਭੇਜੀ।
ਰਮਣੀਕ ਦੂਣ ਹੈ ਸਾਰੀ, ਸੇ ਪਾਖ ਜਿਨੋ ਨਿਹਾਰੀ।
ਮਾਤਾ ਜੀ ਸਾਰੇ ਦੇ ਸਾਰੇ ਜਿਨ੍ਹਾਂ ਨੇ ਉਸ ਇਲਾਕੇ ਨੂੰ ਦੇਖਿਆ ਹੋਇਆ ਉਹ ਇਹੀ ਕਹਿੰਦੇ ਨੇ ਕਿ ਬਹੁਤ ਹੀ ਸੁੰਦਰ ਇਲਾਕਾ ਹੈ, ਦੂਣ ਬਹੁਤ ਜ਼ਿਆਦਾ ਵਧੀਆ।
ਸ੍ਰੀ ਰਾਮ ਰਾਏ ਜਬ ਦੇਖੀ, ਸੁਖਦਾਇਕ ਜਾਣ ਵਸੇਖੀ।
ਮਾਮਾ ਕਿਰਪਾਲ ਜੀ ਕਹਿੰਦੇ ਨੇ ਕਿ ਰਾਮ ਰਾਏ ਜੀ ਨੇ ਵੀ ਉਸ ਦੂਣ ਨੂੰ ਪਸੰਦ ਕੀਤਾ ਹੋਇਆ, ਜਦੋਂ ਹੀ ਉਹਨਾਂ ਨੇ ਦੇਖਿਆ ਸੀ ਤੇ ਸੁਖਦਾਈ ਉਸ ਦੂਣ ਨੂੰ ਵਿਸ਼ੇਸ਼ ਰੂਪ ਦੇ ਵਿੱਚ ਜਾਣਿਆ।
ਸੋਇਆ ਹੈ ਦੂਰ ਲਾਗੀ ਇਤ ਕੋ, ਰਵ ਸੋਤਾ ਆਨੰਦਤ ਜਿਤ ਕੋ।
ਪਰ ਮਾਮਾ ਕਿਰਪਾਲ ਜੀ ਕਹਿੰਦੇ ਨੇ ਜਿੱਥੇ ਰਾਮ ਰਾਏ ਜੀ ਰਹਿੰਦੇ ਨੇ ਉਹ ਜਿਹੜੀ ਦੂਣ ਹੈ, ਉਹ ਜੋ ਇਲਾਕਾ ਹੈ, ਇਥੋਂ ਕਾਫੀ ਦੂਰ ਹੈ। ਰਵ ਸੁਤਾ ਆਨੰਦਤ ਜਿਤ ਕੋ, ਭਾਵ ਕੇ ਜਮਨਾ ਆਨੰਦ ਦੇ ਰਹੀ ਹੈ ਜਿਸ ਪਾਸੇ ਨੂੰ।
ਤਿਸ ਤੇ ਕੁਛ ਭਰੇ ਬਸੰਤਾ, ਤੈ ਬੇਹਰਤ ਬਹੁ ਹਰ ਖੰਤਾ।
ਭਾਵ ਕੇ ਨਾਹਣ ਦੇ ਇਲਾਕੇ ਤੋਂ ਪਰਲੇ ਪਾਸੇ ਹੀ ਰਾਮ ਰਾਏ ਵਸਦਾ ਹੈ, ਉਥੇ ਹੀ ਉਹ ਬਹੁਤ ਜ਼ਿਆਦਾ ਵਸ ਕੇ ਖੁਸ਼ ਰਹਿ ਰਹੇ।
ਸੁਣ ਨੰਦ ਚਾਂਦ ਕਹਿ ਬਾਣੀ, ਅਸ ਸੁੰਦਰ ਦੂਣ ਮਹਾਨੀ।
ਲਾਗੋ ਹੀ ਫੇਰ ਦੀਵਾਨ ਨੰਦ ਚੰਦ ਜੀ ਬੋਲੇ ਨੇ, ਅਸ ਸੁੰਦਰ ਦੂਣ ਮਹਾਨੀ। ਦੀਵਾਨ ਨੰਦ ਚੰਦ ਨੇ ਆਖਿਆ ਕਿ ਜੇਕਰ ਮਾਮਾ ਜੀ ਐਸੀ ਸੁੰਦਰ ਦੂਣ ਹੈ, ਫੇਰ ਤੇ ਉਥੇ ਜਾਣਾ ਜ਼ਰੂਰੀ ਬਣਦਾ।
ਜੇ ਰੁਚ ਹਜ਼ੂਰ ਮਨ ਪਾਵੇ, ਤਵ ਪਿਖਣ ਸਵਣ ਬਣ ਆਵੇ।
ਨੰਦ ਚੰਦ ਜੀ ਸਤਿਗੁਰਾਂ ਨੂੰ ਕਹਿੰਦੇ ਨੇ ਕਿ ਇਹ ਸੱਚੇ ਪਾਤਸ਼ਾਹ, ਜੇਕਰ ਹਜ਼ੂਰ ਦੇ ਭਾਵ ਕੇ ਤੁਹਾਡੇ ਮਨ ਨੂੰ ਉਹ ਜਗ੍ਹਾ ਚੰਗੀ ਲੱਗਦੀ ਹੈ, ਤੇ ਫਿਰ ਸੱਚੇ ਪਾਤਸ਼ਾਹ ਉਥੇ ਜ਼ਰੂਰ ਚੱਲੀਏ, ਅਸੀਂ ਵੀ ਤੁਹਾਡੇ ਨਾਲ ਜਾਵਾਂਗੇ।
ਨਿਤ ਕਰੋ ਅਖੇਰ ਕਨੇਰੇ, ਚਿਤ ਵਧੇ ਆਨੰਦ ਬਡੇਰੇ।
ਨਿਤਾ ਪ੍ਰਤੀ ਸੱਚੇ ਪਾਤਸ਼ਾਹ, ਤੁਸੀਂ ਉਥੇ ਸ਼ਿਕਾਰ ਨੂੰ ਵੀ ਖੇਡ ਸਕਦੇ ਹੋ, ਚਿੱਤ ਦੇ ਵਿੱਚ ਦਿਨ ਪ੍ਰਤੀ ਦਿਨ ਆਨੰਦ ਬਹੁਤਾ ਜ਼ਿਆਦਾ ਵਧੇਗਾ।
ਇਤ ਭੀਮ ਚਾਂਦ ਕੋਰਿਆਰੀ, ਨਿਤ ਕ੍ਰੋਧ ਬਦਾਵਤ ਪਾਰੀ।
ਦੀਵਾਨ ਨੰਦ ਚੰਦ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਇਸ ਇਲਾਕੇ ਦੇ ਵਿੱਚ ਜਿਹੜਾ ਕੋੜਿਆਰ ਭੀਮ ਚੰਦ ਹੈ ਉਹ ਵਸਦਾ ਹੈ, ਜਿਹੜਾ ਕਿ ਨਿਤਾ ਪ੍ਰਤੀ ਬਹੁਤ ਜ਼ਿਆਦਾ ਸਾਡੇ ਪ੍ਰਤੀ ਕ੍ਰੋਧ ਨੂੰ, ਗੁੱਸੇ ਨੂੰ ਹੀ ਵਧਾ ਰਿਹਾ।
ਟਰ ਗਾਇਓ ਤਰਾਸ ਕੋ ਤਾਰੇ, ਨਤ ਦੇਖਤ ਜੰਗ ਮਜਾਰੇ।
ਨੰਦ ਚੰਦ ਨੇ ਆਖਿਆ ਕਿ ਡਰ ਨੂੰ ਧਾਰਨ ਕਰਕੇ ਲੱਗਦਾ ਹੈ ਕਿ ਹੁਣ ਰਾਜਾ ਭੀਮ ਚੰਦ ਟਾਲਾ ਕਰ ਗਿਆ ਹੈ, ਜੇਕਰ ਟਾਲਾ ਨਾ ਕਰਦਾ ਤੇ ਫੇਰ ਜੰਗ ਦੇ ਵਿਚ ਸਾਡੇ ਕਰਾਰੇ ਹੱਥਾਂ ਨੂੰ ਉਹ ਦੇਖਦਾ।
ਇਮ ਕਾਲ ਕਨੋ ਕਮਸਾਨਾ, ਜਿਸ ਹੇਰਤ ਹੋਤ ਹੈਰਾਨਾ।
ਸੱਚੇ ਪਾਤਸ਼ਾਹ, ਜੇਕਰ ਫੌਜ ਦੇ ਸਮੇਤ ਰਾਜਾ ਭੀਮ ਚੰਦ ਮੈਦਾਨੇ ਜੰਗ ਦੇ ਵਿਚ ਆਉਂਦਾ ਤੇ ਫਿਰ ਘਮਸਾਨ ਦਾ ਯੁੱਧ ਲੜਿਆ ਜਾਂਦਾ, ਜਿਸ ਯੁੱਧ ਨੂੰ ਦੇਖ ਕੇ ਸਾਰੇ ਹੈਰਾਨ ਤੇ ਦੰਗ ਰਹਿ ਜਾਂਦੇ।
ਮੁਖ ਪੰਕਜ ਕਾਰ ਸਲਾਗਤ, ਜਲ ਧੋਏ ਨਿਤ ਬਹੁ ਦਾਗਤ।
ਦੀਵਾਨ ਨੰਦ ਚੰਦ ਨੇ ਆਖਿਆ ਕਿ ਉਸ ਰਾਜੇ ਭੀਮ ਚੰਦ ਦੇ ਮੁਖ ਕਮਲ ਨੂੰ ਬਹੁਤ ਵੱਡੀ ਕਾਲਖ ਲੱਗੀ ਹੈ ਤੁਹਾਡੇ ਨਾਲ ਦੁਆਸ਼ ਕਰਨ ਦੀ।
ਕਹਿੰਦਾ ਜਲ ਧੋਏ ਨਿਤ ਬਹੁ ਦਾਗਤ, ਭਾਵ ਕੇ ਵਿਆਹ ਰੂਪੀ ਬਹਾਨਿਆਂ ਦੇ ਜਲ ਦੇ ਨਾਲ ਭਾਵੇਂ ਨਿਤ ਹੀ ਧੋਵੇ, ਉਹ ਸਗੋਂ ਬਹੁਤ ਹੀ ਜ਼ਿਆਦਾ ਜਿਹੜੀ ਕਾਲਖ ਹੈ ਉਹ ਦਗੇਗੀ, ਪ੍ਰਗਟ ਹੋਵੇਗੀ। ਪ੍ਰਭ ਤੁਮਰੋ ਜਸ ਬਿਦਤਾਯੋ, ਬਿਨ ਲਰੇ ਬਿਜੈ ਪਦ ਪਾਯੋ।
ਨੰਦ ਚੰਦ ਨੇ ਆਖਿਆ ਕਿ ਸੱਚੇ ਪਾਤਸ਼ਾਹ, ਤੁਹਾਡਾ ਜਿਹੜਾ ਬਹੁਤ ਵੱਡਾ ਜਸ ਹੈ ਉਹ ਬਹੁਤ ਜ਼ਿਆਦਾ ਫੈਲਿਆ ਹੈ, ਕਿਉਂਕਿ ਬਗੈਰ ਹੀ ਲੜਾਈ ਲੜਨ ਤੋਂ ਤੁਹਾਨੂੰ ਤੇ ਜਿੱਤ ਦੀ ਪ੍ਰਾਪਤੀ ਹੋ ਗਈ।
ਸੁਣ ਸੰਗੋ ਵਾਕ ਬਖਾਨਾ, ਨਿਤ ਗੁਰਨ ਪ੍ਰਤਾਪ ਮਹਾਨਾ।
ਨੰਦ ਚੰਦ ਤੋਂ ਬਾਅਦ ਫਿਰ ਸੰਗੋ ਸ਼ਾਹ ਬੋਲਿਆ, ਕਹਿੰਦਾ ਨਿਤ ਗੁਰਨ ਪ੍ਰਤਾਪ ਮਹਾਨਾ। ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਸਤਿਗੁਰਾਂ ਦਾ ਪ੍ਰਤਾਪ ਤੇ ਬਹੁਤ ਮਹਾਨ ਤੋਂ ਮਹਾਨ ਹੈ, ਵੱਡੇ ਤੋਂ ਵੱਡਾ ਹੈ।
ਇਹ ਬਪਰੇ ਕਹਾ ਪਹਾਰੀ ਤੁਰ ਕੇਸ਼ ਚਮੂ ਲਰ ਹਾਰੀ। ਸੰਗੋ ਸ਼ਾਹ ਕਹਿੰਦਾ ਕਿ ਇਹਨਾਂ ਪਹਾੜੀਆਂ ਵਿਚਾਰਿਆਂ ਨੇ ਕੀ ਲੜਨਾ ਹੈ, ਜਿਹੜੀ ਤੁਰਕਾਂ ਦੀ ਫੌਜ ਹੈ ਉਹ ਵੀ ਗੁਰੂ ਘਰ ਦੇ ਨਾਲ ਲੜ ਕੇ ਹਾਰ ਗਈ ਸੀ। ਗੁਰ ਖਸ਼ਟਮ ਕੋ ਰਣ ਚਾਰੇ ਹੈ ਬਿਦਤ ਅਜੋ ਜਗ ਸਾਰੇ। ਹੁਣ ਸੰਗੋ ਸ਼ਾਹ ਗੱਲ ਕਰ ਰਿਹਾ ਹੈ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ, ਕਹਿੰਦਾ ਪਹਾੜੀਆਂ ਦੀ ਕੀ ਤਾਕਤ ਹੈ ਕਿ ਗੁਰੂ ਘਰ ਦੇ ਨਾਲ ਇਹ ਮੱਥਾ ਲਾਉਣ, ਕਿਉਂਕਿ ਗੁਰੂ ਘਰ ਦੇ ਨਾਲ ਮੱਥਾ ਲਾਇਆ ਸੀ ਬਾਦਸ਼ਾਹ ਦੀ ਫੌਜ ਨੇ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਚਾਰ ਜੰਗਾਂ ਲੜੀਆਂ ਬਾਦਸ਼ਾਹੀ ਫੌਜ ਦੇ ਨਾਲ, ਹੈ ਬਿਦਤ ਅਜੋ ਜਗ ਸਾਰੇ, ਤੇ ਸਤਿਗੁਰਾਂ ਨੇ ਜਿਹੜੀਆਂ ਕਰਾਰੀਆਂ ਹਾਰਾਂ ਦਿੱਤੀਆਂ ਮੁਗਲਾਈ ਫੌਜਾਂ ਨੂੰ ਉਹ ਸਾਰੀਆਂ ਜਗ ਦੇ ਵਿੱਚ ਗੱਲਾਂ ਪ੍ਰਗਟ ਨੇ। ਜੋ ਹੋਏ ਹਜੂਰ ਸੰਗ ਖੋਟਾ ਨਿਤ ਪਰ ਤੈਨੂੰ ਵੱਡ ਟੋਟਾ। ਸੰਗੋ ਸ਼ਾਹ ਕਹਿੰਦਾ ਕਿ ਜਿਹੜਾ ਵੀ ਗੁਰੂ ਦੇ ਨਾਲ ਮੱਥਾ ਲਾਉਂਦਾ ਹੈ ਖੋਟਾ ਬਣਦਾ ਹੈ, ਉਹਨੂੰ ਹਮੇਸ਼ਾ ਟੋਟ ਆਉਂਦੀ ਹੀ ਆਉਂਦੀ। ਰਣ ਤਿਆਗਿਓ ਛਤਰ ਕੁਚਾਲੇ ਪੁਣ ਕਹਾਂ ਉਡੀਕਣ ਹਾਲੇ। ਸਾਰਿਆਂ ਦੀ ਗੱਲ ਦੇ ਵਿਚ ਸੰਗੋ ਸ਼ਾਹ ਨੇ ਹਾਮੀ ਪ੍ਰਗਟ ਕੀਤੀ ਹੈ, ਕਹਿੰਦਾ ਸੱਚੇ ਪਾਤਸ਼ਾਹ ਰਾਜੇ ਭੀਮ ਚੰਦ ਖੋਟੇ ਨੇ ਹੁਣ ਰਣ ਦੀ ਇੱਛਾ ਨੂੰ ਤਿਆਗ ਦਿੱਤਾ ਹੈ, ਪੁਣ ਕਹਾਂ ਉਡੀਕਣ ਹਾਲੇ, ਜੇਕਰ ਉਹ ਜੰਗ ਲੜਨਾ ਨਹੀਂ ਚਾਹੁੰਦਾ ਤੇ ਸੱਚੇ ਪਾਤਸ਼ਾਹ ਅਸੀਂ ਉਹਨੂੰ ਫਿਰ ਕਿਉਂ ਉਡੀਕਣਾ ਹੈ। ਹਵ ਸੈਲਣ ਸੈਲ ਕਰੀ ਜੈ ਸਭ ਸੁੰਦਰ ਦੂਣ ਪਖੀ ਜੈ। ਇਸ ਕਰਕੇ ਸੰਗੋ ਸ਼ਾਹ ਨੇ ਆਖਿਆ ਕਿ ਸੱਚੇ ਪਾਤਸ਼ਾਹ ਹੁਣ ਤੁਹਾਨੂੰ ਰਾਜੇ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਉਹਦੇ ਇਲਾਕੇ ਦੇ ਵਿੱਚ ਜਾਣਾ ਚਾਹੀਦਾ, ਪਹਾੜਾਂ ਦੀਆਂ ਸੈਰਾਂ ਨੂੰ ਕਰਨਾ ਚਾਹੀਦਾ, ਇਸ ਤੋਂ ਇਲਾਵਾ ਦੂਣ ਬੜੀ ਸੁੰਦਰ ਹੈ ਉਸ ਨੂੰ ਜਾ ਕੇ ਵੇਖਣਾ ਚਾਹੀਦਾ। ਚਿਤ ਰੁਚੈ ਤਹਾਂ ਤਬ ਰਹੀਏ ਨਤ ਆਏ ਆਪਣਪੁਰ ਲਹੀਏ। ਸੰਗੋ ਸ਼ਾਹ ਕਹਿੰਦਾ ਕਿ ਲਾਜ਼ਮੀ ਜ਼ਰੂਰੀ ਗੱਲ ਨਹੀਂ ਹੈ ਕਿ ਤੁਸੀਂ ਬਹੁਤਾ ਚਿਰ ਉਥੇ ਹੀ ਜ਼ਿਆਦਾ ਰਵੋ, ਜੇਕਰ ਜਗ੍ਹਾ ਤੁਹਾਡੇ ਚਿੱਤ ਨੂੰ ਪਸੰਦ ਆਈ ਤੇ ਰੁਚੀ ਦੇ ਮੁਤਾਬਕ ਉਥੇ ਉਨ੍ਹਾਂ ਚ ਰਹੋ, ਜੇਕਰ ਪਸੰਦ ਨਾ ਆਵੇਗੀ ਤੇ ਫਿਰ ਸੱਚੇ ਪਾਤਸ਼ਾਹ ਆਪਣੀ ਨਗਰੀ ਆਨੰਦਪੁਰ ਦੇ ਵਿੱਚ ਵਾਪਸ ਆ ਜਾਇਓ। ਸੁਣ ਸਤ ਗੁਰ ਸਭ ਮੈਂ ਪਾਖਾ ਹਮ ਧਰ ਜੰਗ ਅਬੇਲਾਖਾ। ਇਸ ਤਰ੍ਹਾਂ ਦੀਆਂ ਬਹੁਤੀਆਂ ਸਾਰੀਆਂ ਸਾਰਿਆਂ ਨੇ ਬੇਨਤੀਆਂ ਕੀਤੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਹਮ ਧਰੈ ਜੰਗ ਅਭਿਲਾਖਾ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਤੇ ਜੰਗ ਦੀ ਲਾਲਸਾ ਨੂੰ ਧਾਰਨ ਕਰਦੇ ਹਾਂ। ਨਿਪ ਭੀਮ ਚੰਦ ਜਿਮ ਚਾਹੈ ਪ੍ਰਭ ਆਇਸ ਤੇ ਤਿਮ ਪਾਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜਾ ਭੀਮ ਚੰਦ ਜੰਗ ਲੜਨਾ ਚਾਹੁੰਦਾ ਹੈ, ਪ੍ਰਭੂ ਦੀ ਰਜ਼ਾ ਦੇ ਨਾਲ ਉਹਦੀ ਜੰਗ ਦੀ ਲਾਲਸਾ ਪੂਰੀ ਜ਼ਰੂਰ ਹੋਏਗੀ। ਦੇਖ ਰਾਮ ਹੈ ਘਰ ਬੜ ਜੁਦਾ ਤਬ ਲਾਉ ਹੋਏ ਸ਼ਾਂਤ ਨਾ ਕ੍ਰੋਧਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਅਸੀਂ ਕ੍ਰੋਧ ਦੇ ਨਾਲ ਰਾਜੇ ਭੀਮ ਚੰਦ ਦੇ ਨਾਲ ਜੰਗ ਲੜ ਨਹੀਂ ਲੈਂਦੇ, ਉਨ੍ਹਾਂ ਚਿਰ ਸਾਡਾ ਜਿਹੜਾ ਗੁੱਸਾ ਹੈ ਉਹ ਸ਼ਾਂਤ ਨਹੀਂ ਹੋਣਾ, ਮੱਠਾ ਨਹੀਂ ਪੈਣਾ। ਮਤੀ ਮੰਦ ਹਮੋ ਕਿਆ ਜਾਣੇ ਰਣ ਕਰਜ ਚਮੋ ਨਾਹਨ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਜੰਗ ਲੜ ਕੇ ਮੈਂ ਰਾਜੇ ਦੀ ਸੈਨਾ ਨੂੰ ਨਾ ਮਾਰਿਆ ਤੇ ਫਿਰ ਖੋਟੀ ਬੁੱਧ ਵਾਲਾ ਸਾਨੂੰ ਕੀ ਸਮਝੇਗਾ, ਭਾਵ ਕੇ ਜੰਗ ਲੜਾਂਗੇ ਤੇ ਵੈਰੀ ਦੀ ਸੈਨਾ ਨੂੰ ਮਾਰਾਂਗੇ। ਸੁਣ ਮਾਤ ਬਹੁਤ ਸਮਝਾਵੇ ਗੁਰ ਘਰ ਕੋ ਰਿਪ ਦੁੱਖ ਪਾਵੇ। ਜਦੋਂ ਇਸ ਤਰ੍ਹਾਂ ਦੀਆਂ ਜੋਸ਼ੀਲੀਆਂ ਗੱਲਾਂ ਸਤਿਗੁਰਾਂ ਨੇ ਕੀਤੀਆਂ ਤੇ ਮਾਤਾ ਜੀ ਨੇ ਫੇਰ ਸਮਝਾਉਣ ਦਾ ਯਤਨ ਕੀਤਾ, ਮਾਤਾ ਜੀ ਕਹਿੰਦੇ ਨੇ ਗੁਰ ਘਰ ਕੋ ਰਿਪ ਦੁੱਖ ਪਾਵੇ। ਸਤਿਗੁਰਾਂ ਨੂੰ ਮਾਤਾ ਜੀ ਕਹਿੰਦੇ ਨੇ ਕਿ ਗੁਰੂ ਘਰ ਦਾ ਜਿਹੜਾ ਵੈਰੀ ਹੈ ਉਹ ਹਮੇਸ਼ਾ ਪੁੱਤਰ ਜੀ ਦੁੱਖਾਂ ਨੂੰ ਪਾਉਂਦਾ ਹੈ। ਮਨ ਮਾਹ ਨ ਮਹਿਮਾ ਜਾਨੀ ਸੱਠ ਭਾਗ ਹੀਣ ਮਤ ਹਾਨੀ। ਇਸ ਰਾਜੇ ਭੀਮ ਚੰਦ ਨੇ ਆਪਣੇ ਮਨ ਦੇ ਵਿੱਚ ਗੁਰੂ ਘਰ ਦੀ ਮਹਿਮਾ ਨੂੰ ਨਹੀਂ ਜਾਣਿਆ, ਇਹ ਵੱਡਾ ਮੂਰਖ ਹੈ, ਇਹ ਭਾਗਾਂ ਤੋਂ ਸੱਖਣਾ ਹੈ ਜਿਹਦੀ ਮਤ ਮਾਰੀ ਗਈ। ਸਿਰ ਤੁਣ ਪਾਛੈ ਪਛਤਾਵੇ ਸੁਖ ਪਾਏ ਜੇ ਸ਼ਰਨੀ ਆਵੇ। ਮਾਤਾ ਜੀ ਕਹਿੰਦੇ ਨੇ ਕਿ ਸਿਰ ਫੇਰ ਕੇ ਇਹ ਬਹੁਤ ਜ਼ਿਆਦਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਪਛਤਾਵੇਗਾ। ਸੁਖ ਪਾਏ ਜੇ ਸ਼ਰਣੀ ਆਵੇ, ਪਰ ਜੇਕਰ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਆ ਜਾਏਗਾ ਤੇ ਫੇਰ ਸੁਖ ਪਾਏਗਾ। ਜੇ ਰਣ ਤੇ ਟਰਿਓ ਪਹਾਰੀ, ਪੁਣ ਤੁਮ ਕਿਉਂ ਚਾਹਤ ਰਾਰੀ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਜੇਕਰ ਪਹਾੜੀਆ ਰਾਜਾ ਭੀਮ ਚੰਦ ਰਣ ਤੋਂ ਟਲ ਗਿਆ ਹੈ ਤੇ ਤੁਸੀਂ ਜ਼ਿਆਦਾ ਜਿੱਦ ਨੂੰ ਕਿਉਂ ਧਾਰਨ ਕਰਦੇ ਹੋ, ਤੁਸੀਂ ਕਿਉਂ ਲੜਨਾ ਚਾਹੁੰਦੇ ਹੋ, ਕਿਉਂਕਿ ਉਹ ਤੇ ਅੱਗੇ ਵੱਧ ਨਹੀਂ ਰਿਹਾ। ਸ਼ਰਦਾਲ ਜਨਾਹਣ ਰਾਜਾ, ਅਰ ਸੁੰਦਰ ਦੇਸ਼ ਬਿਰਾਜਾ। ਦੂਸਰੇ ਤਰਫ ਮਾਤਾ ਜੀ ਕਹਿੰਦੇ ਨੇ ਕਿ ਨਾਹਣ ਦਾ ਰਾਜਾ ਤੁਹਾਡਾ ਵੱਡਾ ਸ਼ਰਧਾਲੂ ਹੈ, ਜਿਨੇ ਬੇਨਤੀ ਲਿਖ ਕੇ ਭੇਜੀ ਹੈ, ਇਸ ਕਰਕੇ ਉਹਦੀ ਬੇਨਤੀ ਨੂੰ ਮੰਨੋ ਤੇ ਉਹਦੇ ਸੁੰਦਰ ਇਲਾਕੇ ਨੂੰ ਜਾ ਕੇ ਦੇਖੋ। ਉਤ ਪਰਖੋ ਪਹੁੰਚ ਨਿਹਾਰੋ, ਬਣ ਬਿਰਹੋ ਬਾਸਰ ਟਾਰੋ। ਇਸ ਕਰਕੇ ਤੁਸੀਂ ਰਾਜੇ ਨਾਹਣ ਦੇ ਕੋਲ ਜਾਓ, ਉਹਦੇ ਨਾਲ ਆਪਣੇ ਚਿੱਤ ਨੂੰ ਪਰਚਾਓ, ਉਹਦੇ ਇਲਾਕੇ ਦੇ ਵਿੱਚ ਫਿਰ ਕੇ ਆਪਣੇ ਦਿਨਾਂ ਨੂੰ ਬਤੀਤ ਕਰੋ। ਪੁਨੇ ਹੈ ਹੋ ਪੁਰੀ ਆਨੰਦਾ, ਨਿਤ ਰਹੀ ਹੈ ਹਿਰਦੈ ਆਨੰਦਾ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਆਨੰਦਪੁਰ ਨਗਰੀ ਕਿਤੇ ਭੱਜੀ ਨਹੀਂ ਜਾ ਰਹੀ, ਇੱਥੇ ਇੱਥੇ ਹੀ ਰਹੇਗੀ, ਇਸ ਕਰਕੇ ਮੇਰੀ ਗੱਲ ਨੂੰ ਮੰਨੋ, ਬਾਅਦ ਦੇ ਵਿੱਚ ਫੇਰ ਆਨੰਦਪੁਰ ਦੇ ਵਿੱਚ ਆਣ ਕੇ ਆਨੰਦ ਦੇ ਨਾਲ ਵਸਿਓ। ਰਣ ਕਾਰਨ ਕ੍ਰੋਧ ਨਿਵਾਰੋ, ਪੁਰ ਨਾਹਣ ਪੰਥ ਪਧਾਰੋ। ਇਸ ਕਰਕੇ ਮਾਤਾ ਜੀ ਕਹਿੰਦੇ ਨੇ ਕਿ ਯੁੱਧ ਦੇ ਕਾਰਨਾਂ ਨੂੰ ਤੇ ਯੁੱਧ ਦੇ ਕ੍ਰੋਧ ਨੂੰ ਆਪਣੇ ਮਨ ਦੇ ਵਿੱਚੋਂ ਦੂਰ ਕਰ ਦਿਓ ਤੇ ਨਾਹਣ ਦੇ ਰਸਤੇ ਤੇ ਚੱਲ ਪਓ। ਰਿਪ ਪਾਗਿਓ ਗੈਲ ਨ ਗਹੀਏ, ਰਣ ਕਰਨ ਨ ਹਿਤ ਸੋ ਚਹੀਏ। ਮਾਤਾ ਗੁਜਰੀ ਜੀ ਸਤਿਗੁਰਾਂ ਨੂੰ ਕਹਿੰਦੇ ਨੇ ਕਿ ਭੱਜੇ ਹੋਏ ਵੈਰੀ ਦੇ ਰਸਤੇ ਦੇ ਮਗਰ ਨਾ ਜਾਓ, ਉਹਨੂੰ ਜਾਣ ਦਿਓ, ਉਹਨੂੰ ਰਹਿਣ ਦਿਓ ਜਿੱਥੇ ਟਿਕਿਆ ਹੈ। ਤੁਸੀਂ ਰਣ ਕਰਨ ਦੀ, ਯੁੱਧ ਕਰਨ ਦੀ ਲਾਲਸਾ ਨੂੰ ਚਿੱਤ ਤੋਂ ਦੂਰ ਕਰ ਦਿਓ। ਜੇ ਧਰੈ ਬਹੁਰ ਹੰਕਾਰ, ਕੁਛ ਲਾਗੈ ਕਰਨ ਬਿਗਾਰਾ। ਮਾਤਾ ਜੀ ਕਹਿੰਦੇ ਨੇ ਕਿ ਅਜੇ ਤੇ ਰਾਜਾ ਭੀਮ ਚੰਦਰ ਟਲਿਆ ਹੋਇਆ, ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਵੱਡੇ ਹੰਕਾਰ ਨੂੰ ਧਾਰਨ ਕਰੇਗਾ, ਜੇਕਰ ਕੁਝ ਵਿਗਾੜ ਕਰਨ ਲੱਗੇਗਾ ਤੇ ਫੇਰ ਤੁਹਾਡਾ ਜਿਵੇਂ ਜੀ ਕਰੇ ਉਵੇਂ ਕਰਿਓ। ਪੁਨ ਕਰੋ ਜਥਾ ਚਿਤ ਮਾਹੀ, ਤੂੰ ਮੇਰੇ ਦਾ ਛਪੀ ਕੁਛ ਨਹੀਂ। ਜੇਕਰ ਵਿਗਾੜ ਪੈਦਾ ਕਰੇਗਾ ਤੇ ਫੇਰ ਪੁੱਤਰ ਜੀ ਜਿਵੇਂ ਤੁਹਾਡਾ ਜੀ ਕਰੇਗਾ ਉਵੇਂ ਆਪਣੇ ਜੀ ਦੇ ਮੁਤਾਬਕ ਕਰਿਓ, ਕਿਉਂਕਿ ਤੂੰ ਹਿਰਦੈ ਛਪੀ ਕੁਝ ਨਹੀਂ, ਤੁਸੀਂ ਅੰਤਰਜਾਮੀ ਹੋ, ਤੁਹਾਡੇ ਹਿਰਦੇ ਤੋਂ ਕੋਈ ਗੁੱਝੀ ਛਿਪੀ ਗੱਲ ਰਹਿ ਨਹੀਂ ਸਕਦੀ। ਅਬ ਕਹਿਓ ਮਾਨੀਐ ਮੇਰਾ, ਨਹੀਂ ਕੀਜੈ ਆਪ ਬਖੇਰਾ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਹੁਣ ਤੁਸੀਂ ਮੇਰੀ ਆਖੀ ਹੋਈ ਗੱਲ ਨੂੰ ਪ੍ਰਵਾਨ ਕਰ ਲੋ, ਮੰਨ ਲੋ, ਇਸ ਵਿਰੋਧ ਨੂੰ ਬਿਲਕੁਲ ਦੂਰ ਕਰ ਦੇ। ਜੇ ਪ੍ਰਥਮ ਭਏ ਅਵਤਾਰ, ਤਿੰਨ ਹੂੰ ਨ ਮਾਤ ਬਚ ਟਾਰਾ। ਮਾਤਾ ਗੁਜਰੀ ਜੀ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਨੇ ਕਿ ਪਹਿਲੇ ਸਮਿਆਂ ਦੇ ਵਿੱਚ ਜਿੰਨੇ ਵੀ ਅਵਤਾਰ ਹੋਏ ਨੇ, ਉਹਨਾਂ ਅਵਤਾਰਾਂ ਨੇ ਕਦੇ ਵੀ ਆਪਣੇ ਮਾਤਾ ਦੇ ਬਚਨਾਂ ਨੂੰ ਠੁਕਰਾਇਆ ਨੇ। ਸ੍ਰੀ ਰਾਮ ਚੰਦਰ ਭਗਵਾਨ, ਜਗ ਬਿਦਤ ਕ੍ਰਿਸ਼ਨ ਜਿਮ ਠਾਨਾ। ਮਾਤਾ ਜੀ ਕਹਿੰਦੇ ਨੇ ਕਿ ਭਗਵਾਨ ਰਾਮ ਚੰਦਰ ਜੀ ਜਿਹੜੇ ਹੋਏ ਨੇ, ਉਹਨਾਂ ਨੇ ਵੀ ਕਦੇ ਆਪਣੀ ਮਾਤਾ ਦੇ ਬਚਨ ਨੂੰ ਨਹੀਂ ਮੋੜਿਆ। ਇਸ ਤੋਂ ਇਲਾਵਾ ਕ੍ਰਿਸ਼ਨ ਭਗਵਾਨ ਵੀ ਪ੍ਰਗਟ ਹੋਏ ਨੇ, ਉਹਨਾਂ ਨੇ ਵੀ ਆਪਣੇ ਮਾਤਾ ਦੇ ਬਚਨਾਂ ਨੂੰ ਕਦੇ ਨਹੀਂ ਸੀ ਟਾਲਿਆ। ਤਿਮੈ ਅਬ ਕੇ ਮਮ ਬਚ ਮਾਨੋ, ਕਰ ਕੋਪ ਸ਼ਾਂਤ ਪ੍ਰਸਥਾਨੋ। ਮਾਤਾ ਜੀ ਕਹਿੰਦੇ ਨੇ ਕਿ ਉਸੇ ਤਰੀਕੇ ਦੇ ਨਾਲ ਇਸ ਵਾਰੀ ਤੁਸੀਂ ਮੇਰੀ ਆਖੀ ਹੋਈ ਗੱਲ ਨੂੰ ਮੰਨ ਲਵੋ ਤੇ ਸ਼ਾਂਤੀ ਨੂੰ ਧਾਰਨ ਕਰੋ, ਤੇ ਸ਼ਾਂਤੀ ਨੂੰ ਧਾਰਨ ਕਰਕੇ ਪ੍ਰਸਥਾਨ ਕਰੋ, ਇਸ ਗੁੱਸੇ ਨੂੰ ਕ੍ਰੋਧ ਨੂੰ ਦੂਰ ਕਰ ਦਿਓ। ਸੋ ਦੇਸ਼ ਕਿਰਤਾਰਥ ਕੀਜੈ, ਸਿੱਖ ਆਪਣੇ ਤਿਸ ਦੇਸ਼ ਥੀਜੈ। ਤੁਸੀਂ ਨਾਹਣ ਦੀ ਰਿਆਸਤ ਦੇ ਵਿੱਚ ਆ ਕੇ ਪ੍ਰਵੇਸ਼ ਕਰੋ, ਉਥੋਂ ਦੇ ਰਾਜੇ ਨੂੰ ਕਿਰਤਾਰਥ ਕਰੋ, ਉਥੋਂ ਦੇ ਰਾਜੇ ਨੂੰ ਨਿਹਾਲ ਕਰੋ। ਇਸ ਤੋਂ ਇਲਾਵਾ ਸਿੱਖ ਆਪਣੇ ਤਿਸ ਦਿਸ਼ ਥੀਜੈ, ਭਾਵ ਕਿ ਉਥੇ ਵੀ ਆਪਣੇ ਸਿੱਖਾਂ ਸੇਵਕਾਂ ਨੂੰ ਬਣਾ ਲਓ। ਸੁਣ ਮਾਤ ਬਾਕ ਗੁਰ ਪਾਖਾ, ਤੁਮ ਕਹਿਓ ਨ ਮੋਹੇ ਅਬ ਨਾਖਾ। ਜਦੋਂ ਮਾਤਾ ਗੁਜਰੀ ਜੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਤੁਮ ਕਹਿਓ ਨਾ ਮੋਹੇ ਅਬ ਨਾਖਾ। ਹੇ ਮਾਤਾ ਜੀ, ਤੁਹਾਡੀ ਆਖੀ ਹੋਈ ਗੱਲ ਨੂੰ ਮੈਂ ਮੋੜ ਨਹੀਂ ਸਕਦਾ, ਪਰ ਦਰਅਸਲ ਜਿਹੜੀ ਗੱਲ ਹੈ ਨਾ ਉਹ ਮਾਤਾ ਜੀ ਹੋਰ ਹੈ। ਕਹਿੰਦੇ ਨੇ ਮੋਹੇ ਭੇਜਿਓ ਪੁਰਖ ਯਾ ਕਾਲਾ, ਰਣ ਕਰਬੇ ਹੇਤ ਕਰਾਲਾ। ਮਾਤਾ ਜੀ, ਦਰਅਸਲ ਸੱਚੀ ਗੱਲ ਇਹ ਹੈ ਕਿ ਅਕਾਲ ਪੁਰਖ ਨੇ ਮੈਨੂੰ ਯੁੱਧ ਭਿਆਨਕ ਕਰਨ ਦੇ ਵਾਸਤੇ ਹੀ ਮਾਤ ਲੋਕ ਦੇ ਉੱਤੇ ਭੇਜਿਆ ਹੋਇਆ। ਗਣ ਦੁਸ਼ਟਣ ਕੇ ਤਨ ਖੰਡੋ, ਛਿਤ ਛੀਨ ਜੋਰ ਤੇ ਦੰਡੋ। ਮਾਤਾ ਜੀ, ਦੁਸ਼ਟਾਂ ਦੇ ਤਨਾਂ ਨੂੰ ਸਰੀਰਾਂ ਨੂੰ ਮੈਂ ਟੋਟੇ ਟੋਟੇ ਕਰਨਾ ਹੈ। ਛਿਤ ਛੀਨ ਜੋਰ ਤੇ ਦੰਡੋ, ਜੋਰ ਦੇ ਨਾਲ ਦੰਡ ਦੇ ਨਾਲ ਇਹਨਾਂ ਤੋਂ ਧਰਤੀ ਨੂੰ ਖੋਣਾ। ਨਹੀਂ ਸਾਧ ਬਣੇ ਕੋ ਜਾਣੇ, ਪੁਰਸ਼ਾਰਥ ਕੋ ਜਗ ਮਾਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮਾਤਾ ਜੀ, ਸਾਧ ਪੁਣੇ ਨੂੰ ਕੋਈ ਨਹੀਂ ਜਾਣਦਾ, ਪੁਰਸ਼ਾਰਥ ਕੋ ਜਗ ਮਾਨੇ। ਭਾਵ ਕੇ ਜਿਹੜਾ ਪਰਾਕਰਮ ਕਰਦਾ ਹੈ, ਜਿਹੜਾ ਪੁਰਸ਼ਾਰਥ ਕਰਦਾ ਹੈ, ਉਹਨੂੰ ਹੀ ਦੁਨੀਆਂ ਜਾਣਦੀ ਹੈ। ਹੁਣ ਸੰਪਾਦਕ ਜੀ ਲਿਖਦੇ ਨੇ, ਇਸ ਦਾ ਭਾਵ ਇਹ ਹੈ ਕਿ ਸ਼ਾਂਤ ਰਹਿ ਕੇ ਦੁੱਖ ਸਹਿ ਕੇ ਪੰਚਮ ਗੁਰੂ ਦੇ ਤੇ ਨੌਵੇਂ ਸਤਿਗੁਰੂ ਦੇ ਸਾਕੇ ਵਰਤ ਚੁੱਕੇ ਹਨ, ਪ੍ਰਜਾ ਮੋਈ ਪਈ ਹੈ, ਹੁਣ ਇਸ ਵਿੱਚ ਪੁਰਸ਼ਾਰਥ ਭਰ ਕੇ ਜਿਵਾ ਦੇਣਾ ਹੈ, ਤਾਂ ਹੀ ਪ੍ਰਜਾ ਜਾਲਮਾਂ ਦੇ ਹੱਥੋਂ ਛੁੱਟੇਗੀ। ਕਹਿਣ ਤੋਂ ਭਾਵ ਹੈ ਕਿ ਮਾਤਾ ਜੀ ਨੂੰ ਕਹਿੰਦੇ ਨੇ ਸਤਿਗੁਰੂ ਜੀ ਕਿ ਮਾਤਾ ਜੀ, ਸਾਧ ਪੁਣੇ ਨੂੰ ਕੋਈ ਨਹੀਂ ਜਾਣਦਾ, ਇਸ ਵੇਲੇ ਡੰਡਾ ਹੀ ਵਿਗੜਿਆਂ ਤਿਗੜਿਆਂ ਦਾ ਪੀਰ ਬਣੇਗਾ। ਇਮ ਸ਼ਤਰੂ ਤੇ ਤਰ ਤਰਾਸਾ, ਤੋ ਹੋਏ ਹੈ ਕਿਮ ਮਮ ਬਾਸਾ। ਸਤਿਗੁਰੂ ਜੀ ਕਹਿੰਦੇ ਨੇ ਮਾਤਾ ਜੀ, ਜੇਕਰ ਇਸੇ ਤਰੀਕੇ ਦੇ ਨਾਲ ਮੈਂ ਵੈਰੀਆਂ ਤੋਂ ਡਰਦਾ ਰਿਹਾ ਤੇ ਫਿਰ ਮਾਤਾ ਜੀ ਮੇਰਾ ਵਾਸਾ ਦੁਨੀਆਂ ਦੇ ਵਿੱਚ ਕਿਵੇਂ ਹੋਵੇਗਾ। ਸਭ ਚਾਹੇ ਮੋਹੇ ਦਬਾਇਓ, ਨਹੀਂ ਬਸਨ ਦੇਹ ਕਿਤ ਥਾਇਓ। ਮਾਤਾ ਜੀ, ਸਾਰੇ ਦੇ ਸਾਰੇ ਮੈਨੂੰ ਦੱਬਣ ਦਾ ਹੀ ਯਤਨ ਕਰਦੇ ਨੇ, ਮੈਨੂੰ ਕਿਸੇ ਵੀ ਜਗ੍ਹਾ ਦੇ ਉੱਤੇ ਇਹ ਵਸਣ ਨਹੀਂ ਦੇਣਗੇ। ਸੁਤ ਛਤਰੀ ਕੋ ਰਣ ਧਰਮ, ਨਹੀਂ ਤਿਆਗਿਓ ਮੈਂ ਸ਼ੁਭ ਕਰਮਾ। ਮਾਤਾ ਜੀ, ਜਿਹੜਾ ਛਤਰੀ ਹੈ ਉਸ ਦਾ ਧਰਮ ਹੁੰਦਾ ਹੈ ਜੰਗ ਕਰਨਾ, ਤੇ ਮੈਂ ਆਪਣੇ ਧਰਮ ਨੂੰ ਨਿਭਾਵਾਂਗਾ, ਮੈਂ ਇਹ ਚੰਗਾ ਹੀ ਕਰਮ ਕਰ ਰਿਹਾ ਹਾਂ। ਦੇ ਸਿੱਖਣ ਕਰ ਹਥਿਆਰਾ, ਬਿਥਰਾਵੋ ਜੰਗ ਅਖਾਰਾ। ਮੈਂ ਆਪਣੇ ਸਿੱਖਾਂ ਦੇ ਹੱਥਾਂ ਦੇ ਵਿੱਚ ਹਥਿਆਰਾਂ ਨੂੰ ਫੜਾ ਕੇ ਬਹੁਤ ਭਿਆਨਕ ਜੰਗ ਇਹਨਾਂ ਦੇ ਕੋਲੋਂ ਲੜਵਾਵਾਂਗਾ। ਕਰ ਦੇਵੋ ਰੰਕਣ ਰਾਜੇ, ਹੋਏ ਰਾਜੇ ਰੰਕ ਨਿਲਾਜੇ। ਮਾਤਾ ਜੀ, ਮੈਂ ਕੰਗਾਲਾਂ ਨੂੰ ਰਾਜੇ ਬਣਾ ਦਿਆਂਗਾ ਤੇ ਜਿਹੜੇ ਰਾਜੇ ਬਣੇ ਹੋਏ ਨੇ ਇਹਨਾਂ ਸਾਰਿਆਂ ਨੂੰ ਕੰਗਾਲ ਕਰਕੇ ਨਿਲੱਜ ਸ਼ਰਮਿੰਦੇ ਕਰਾਂਗਾ। ਤਬ ਜਾਨ ਮੋਰ ਪਰਤਾਪੂ, ਅਣਗਿਣਤ ਕਰੋ ਦਲ ਖਾਪੂ। ਅਣਗਿਣਤਾਂ ਦੀ ਗਿਣਤੀ ਦੇ ਵਿੱਚ ਜਦੋਂ ਮੈਂ ਵੈਰੀਆਂ ਦਾ ਨਾਸ ਕਰਾਂਗਾ, ਤਾਂ ਹੀ ਮਾਤਾ ਜੀ ਮੇਰੇ ਵੱਡੇ ਪ੍ਰਤਾਪ ਨੂੰ ਇਹ ਵੈਰੀ ਜਾਣਨਗੇ। ਅਬ ਬਾਕ ਮਾਤ ਤੁਵ ਮਾਨ, ਕਰ ਦੇਹ ਪ੍ਰਾਤ ਪ੍ਰਸਥਾਨ। ਪਰ ਸਤਿਗੁਰੂ ਜੀ ਕਹਿੰਦੇ ਨੇ ਮਾਤਾ ਜੀ, ਜਿਵੇਂ ਤੁਸੀਂ ਬਚਨ ਕੀਤੇ ਨੇ, ਮੈਂ ਇਸ ਵਾਰੀ ਤੁਹਾਡੇ ਬਚਨਾਂ ਨੂੰ ਤੁਹਾਡੇ ਕਹੇ ਦੇ ਮੁਤਾਬਕ ਮੰਨ ਲੈਂਦਾ ਹਾਂ, ਪ੍ਰਵਾਨ ਕਰ ਲੈਂਦਾ ਹਾਂ। ਕਰ ਦੇਹ ਪ੍ਰਾਤ ਪ੍ਰਸਥਾਨਾ, ਤੁਹਾਡੇ ਹੁਕਮ ਦੇ ਮੁਤਾਬਕ ਮਾਤਾ ਜੀ, ਮੈਂ ਸਵੇਰ ਹੋਣ ਦੇ ਨਾਲ ਹੀ ਨਾਹਣ ਦੇ ਵੱਲ ਪ੍ਰਸਥਾਨ ਕਰਾਂਗਾ, ਭਾਵ ਕੇ ਨਾਹਣ ਦੇ ਵੱਲ ਚਲਿਆ ਜਾਵਾਂਗਾ। ਇਸ ਤਰ੍ਹਾਂ ਦੇ ਬਚਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਮਾਤਾ ਗੁਜਰੀ ਜੀ ਦੇ ਨਾਲ ਕੀਤੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾਦਾ ਜਾ ਚੁੱਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ। ਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੇ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਾ ਕੈ ਸਦਾ ਸੰਗ, ਨੇ ਧਾਰਾ ਆਧਾਰ। ਹੇ ਠਾਕੁਰ ਹੋ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਐ ਪਰੋਇ। ਜਾਹੀ ਕੁਲ ਤੇ ਪ੍ਰਗਟ ਹੋਇ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਡ ਕਉ, ਮੇਰੀ ਹੈ ਪਰਨਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ, ਜਿਸ ਡਿਠਿਆਂ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਘਰ ਨਾਉਣੇ ਦਾਵੈ ਧਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ, ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ, ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ, ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ, ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ, ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹਿ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡਿਆਂ ਮਨਾਂ ਤੇ ਵਸਾਉਣਾ। ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ, ਨਾ ਵਿਸਾਰੋ, ਰੱਖ ਲਓ, ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ। ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।